ओख निकंदन अमरदास गुर हृदयत्यामो श्री गुरु रामदास गुण गावो गुरु अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो गुरु तेग बहादुर परम केर पाला परम केर पाला श्री गुरु गोबिंद सिंह विशाला तरो तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत वैराग श्री गुरु ग्रंथ साहिब उदत बंदो कर अनुराग सत गुर मम बेरी कट हो निज बेरी पर चार एह बेरी होए भव सफल बिन बेरी कर पार एकंकारा सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज अंतर जामी दीन दुनिया दे मालक चाबर शतर तख्त दे मालक समरथ गुरु प्रतख गुरु सच्चे पातशाह जी महाराज दीन दयाल कृपाल पूरन पार ब्रह्म परमेश्वर वाहिगुरु अकाल पुरख स्वरूप सच्चे पातशाह लोक परलोक विच दासां गरीबां दी इज्जत पत रखण वाले सच्चे पातशाह मेहरा करन वाले सच्चे पातशाह बख्शिशां करन वाले सच्चे पातशाह अंतरजामी धन धन सतगुरु श्री गुरु ग्रंथ साहिब जी महाराज सारी ही संगत बड़े प्रेम दे नाल गज के आखो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
फिर आखो जी धन धन श्री गुरु ग्रंथ साहिब
जी महाराज
धन धन श्री गुरु
ग्रंथ साहिब जी महाराज
सच्चे पातशाह जी दी पवित्र हजूरी विखे सुभायमान हो के आप जी ने गुरु सवारियां पासों सतगुरु जी की अमृतमई गुरबाणी का कीर्तन प्रेम सहित सरवण किया है सारी संगत दास दी ते अपनी हाजरी हजूर सच्चे पातशाह जी के पवित्र चरणा विखे लवाओ जी दोवें हाथ जोड़ के गज के फतेह बुलाओ जी वाहिगुरु जी का खालसा आप जी गुरु छेवें पातशाह धन गुरु हरगोबिंद साहब महाराज जी के पवित्र चरणा विच हर रोज़ ही जुड़ते हो सच्चे पातशाह जी का पवित्र इतिहास सुख देण वाला इतिहास बख्शिशां दे नाल भरपूर इतिहास रहमतां वरताउण वाला इतिहास समूह संगत प्रेम सहित सरवण करदे हो आओ सारी संगत बड़े प्रेम नाल दोवें हाथ जोड़ के उचारण करो धन धन श्री गुरु हरगोबिंद साहिब जी महाराज
धन धन
श्री गुरु हरगोबिंद साहिब जी महाराज हाजरी लवाओ सारी संगत गज के आखो दीन दुनी दा पातशाह ਦੀਨ ਦੁਨੀ ਦਾ ਪਾਤਸ਼ਾਹ,
ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ
ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ,
ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਇਤਿਹਾਸ ਸੁਣਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਅੱਜ ਕੱਲ੍ਹ ਸਾਧ ਸੰਗਤ ਜੀ ਭਾਈ ਡਰੋਲੀ ਉਸ ਅਸਥਾਨ 'ਤੇ ਟਿਕੇ ਹਨ, ਡਰੋਲੀ ਸ਼ਹਿਰ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਹਿਮਤਾਂ ਬਰਸਾ ਰਹੇ ਨੇ। ਡਰੋਲੀ ਸ਼ਹਿਰ ਦੇ ਅੰਦਰ ਹੀ ਆਪ ਜੀ ਨੇ ਸਰਵਣ ਕੀਤਾ ਬੀਬੀ ਰਾਮੋ ਜੀ, ਜਿਨ੍ਹਾਂ ਨੇ ਗੁਰੂ ਕੀ ਸਿੱਖੀ ਨੂੰ ਕਮਾਇਆ। ਭਾਈ ਸਾਈ ਦਾਸ ਜੀ ਸੰਸਾਰੀ ਰਿਸ਼ਤਿਆਂ ਤੋਂ ਤਾਂ ਉੱਠ ਕੇ, ਜਿਨ੍ਹਾਂ ਨੇ ਗੁਰੂ ਜੀ ਦੀ ਸਿੱਖੀ ਨੂੰ ਕਮਾਇਆ। ਸੰਸਾਰੀ ਰਿਸ਼ਤੇ ਵਿੱਚ ਬਰਾਬਰਤਾ ਦਾ ਅਧਿਕਾਰ ਹੈ ਸਾਈ ਦਾਸ ਜੀ ਦਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਜਿਹਨੂੰ ਆਪਾਂ ਸਾਂਡੂ ਦਾ ਰਿਸ਼ਤਾ ਕਹਿੰਦੇ ਹਾਂ ਉਹ ਰਿਸ਼ਤਾ ਹੈ, ਪਰ ਹੈ ਤਾਂ ਬਰਾਬਰਤਾ ਦਾ ਰਿਸ਼ਤਾ, ਪਰ ਸਾਰੀ ਉਮਰ ਜਿੰਨਾ ਚਿਰ ਤੱਕ ਭਾਈ ਸਾਈ ਦਾਸ ਜੀ ਰਹੇ ਉਹ ਸਿੱਖ ਬਣ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਫਲਿਆਂ ਕੀਤਾ। ਭਾਈ ਸਾਈ ਦਾਸ ਜੀ ਦੇ ਸਰੀਰ ਤਿਆਗਣ ਤੋਂ ਬਾਅਦ, ਬੀਬੀ ਰਾਮੋ ਜੀ ਦੇ ਸਰੀਰ ਤਿਆਗਣ ਤੋਂ ਬਾਅਦ, ਬਾਬਾ ਨਾਰਾਇਣ ਦਾਸ ਜੀ, ਮਾਤਾ ਦਇਆ ਕੌਰ ਜੀ ਦੇ ਸਰੀਰ ਤਿਆਗਣ ਤੋਂ ਬਾਅਦ, ਸਤਿਗੁਰੂ ਇੱਕ ਦਿਨ ਫਿਰ ਬਾਹਰ ਫੌਜਾਂ ਵਿੱਚ ਗਏ, ਉੱਥੇ ਜਾ ਕੇ ਰਹਿਰਾ ਸਾਹਿਬ ਦਾ ਪਾਠ ਕੀਤਾ। ਮੁੜ ਪਰਤ ਕੇ ਜਦੋਂ ਸਾਈ ਦਾਸ ਜੀ ਦੇ ਘਰ ਵਿੱਚ ਆਏ, ਤਿੰਨ ਸਿੱਖ ਗੁਰੂ, ਦੋ ਸਿੱਖ ਕੋਲ ਸਨ, ਤੀਸਰੇ ਸਤਿਗੁਰੂ ਆਪ ਸਨ। ਇਹ ਬੜਾ ਮਿੱਠਾ ਮਿੱਠਾ ਚਾਨਣ ਸੀਗਾ, ਦੇਸੀ ਘਿਓ ਦਾ ਦੀਵਾ ਬਲ ਰਿਹਾ ਸੀ, ਉਹਦਾ ਚਾਨਣ ਸੀ ਲਾਗੇ। ਅਤੇ ਸਾਧ ਸੰਗਤ ਜੀ, ਆਪ ਜੀ ਨੇ ਸੁਣਿਆ, ਸਤਿਗੁਰੂ ਜੀ ਨੂੰ ਵਿਚਾਰ ਆਈ, ਮਹਾਰਾਜ ਨੇ ਮਹਿਸੂਸ ਕੀਤਾ, ਅੱਗੇ ਘਰ ਵਿੱਚ ਆਉਂਦੇ ਸਾਂ, ਸਾਈ ਦਾਸ ਆਪ ਅਗਲ ਵਾਂਢੀ ਹੋ ਕੇ ਲੈਣ ਆਉਂਦੇ ਸੀ, ਰਾਮੋ ਜੀ ਪੱਖਾ ਚੱਲਦੇ ਹੁੰਦੇ ਸੀ, ਸਾਈ ਦਾਸ ਨੇ ਕਦੀ ਅੱਗੇ ਹੋ ਕੇ ਕਦੀ ਪਿੱਛੇ ਹੋ ਕੇ ਸੇਵਾ ਕਰਨੀ। ਅੱਜ ਉਹ ਸਾਈ ਦਾਸ ਜੀ ਪ੍ਰਤੀਤ ਨਹੀਂ ਆਏ, ਨਜ਼ਰ ਨਹੀਂ ਆਏ। ਮਹਾਰਾਜ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਬਿਧੀ ਚੰਦ ਜੀ ਪਾਸ ਆਓ। ਬਿਧੀ ਚੰਦ ਜੀ ਕੋਲ ਆਏ, ਸਤਿਗੁਰੂ ਜੀ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਵੇਖੋ ਕਹਿਣ ਲੱਗੇ, ਕੱਲ੍ਹ ਤੱਕ ਇਸ ਘਰ ਵਿੱਚ ਮੇਲਾ ਸੀ, ਅੱਜ ਕਿਸ ਤਰ੍ਹਾਂ ਸਭ ਚੁੱਪ ਚਾਂਤ ਪਈ ਹੈ। ਭਾਈ ਬਿਧੀ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਮੈਂ ਸਮਝਿਆ ਨਹੀਂ। ਮਹਾਰਾਜ ਕਹਿੰਦੇ, ਕੱਲ੍ਹ ਤੱਕ ਸਾਡਾ ਪਰਿਵਾਰ ਇੱਥੇ ਸੀ, ਸਾਈਂ ਦਾਸ ਟਹਿਲ ਸੇਵਾ ਕਰ ਰਿਹਾ ਸੀ ਸਾਡੀ, ਔਰ ਰਾਮੋ ਜੀ ਨੇ ਸੇਵਾ ਕੀਤੀ, ਅੱਜ ਸੇਵਾਦਾਰ ਕੋਈ ਨਹੀਂ, ਅੱਜ ਉਹ ਪਰਿਵਾਰ ਸਾਰਾ ਇੱਥੇ ਨਹੀਂ। ਮਹਾਰਾਜ ਕਹਿਣ ਲੱਗੇ, ਸੰਸਾਰ ਦਾ ਦਸਤੂਰ ਵੀ ਐਸਾ ਹੀ ਹੈ, ਆਹ ਜਿਸ ਤਰ੍ਹਾਂ ਘਰ ਹੈ ਨਾ, ਇਸ ਤਰ੍ਹਾਂ ਸਾਰਾ ਹੀ ਸੰਸਾਰ ਹੈ। ਕਦੀ ਸੰਸਾਰ ਵਿੱਚ ਮੇਲੇ ਲੱਗ ਜਾਂਦੇ ਨੇ, ਅਤੇ ਕਦੀ ਸੰਸਾਰ ਵਿੱਚ ਸੁੰਨਸਾਨ ਪੈ ਜਾਂਦੀ ਹੈ, ਬੜੀਆਂ ਐਸੀਆਂ ਥਾਵਾਂ ਨੇ। ਸਤਿਗੁਰੂ ਜੀ ਨੇ ਆਖਿਆ, ਮਹਾਰਾਜ ਕਹਿੰਦੇ, ਪਰ ਗਿਆਨੀ ਪੁਰਸ਼ ਹੈ ਤਾਂ ਸਾਰਾ ਸੰਸਾਰ ਹੀ ਚਲਾਏਮਾਨ, ਪਰ ਗਿਆਨੀ ਪੁਰਸ਼ ਉਹਦੇ ਨਾਲ ਧਿਆਨ ਜੋੜਦੇ ਜਿਹੜਾ ਚਲਾਏਮਾਨ ਨਹੀਂ, ਜਿਹੜਾ ਥਿਰ ਰਹਿਣ ਵਾਲਾ ਹੈ। ਥਿਰ ਕੌਣ ਰਹਿੰਦਾ? ਥਿਰ ਵਾਹਿਗੁਰੂ ਜੀ ਰਹਿੰਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਧਿਆਨ ਉਹਦੇ ਨਾਲ ਲਾਉਂਦੇ ਨੇ, ਪਰ ਬਿਧੀ ਚੰਦ ਜਿੰਨਾ ਚਿਰ ਤੱਕ ਇੱਥੇ ਰਵਾਂਗੇ ਸਾਨੂੰ ਸਾਈ ਦਾਸ ਨੇ ਚੇਤੇ ਆਉਣਾ, ਸਾਨੂੰ ਬੀਬੀ ਰਾਮੋ ਨੇ ਚੇਤੇ ਆਉਣਾ, ਉਹਨਾਂ ਦੀ ਸੇਵਾ ਚੇਤੇ ਲਿਆ ਰਹੀ ਹੈ ਜੀ। ਗੁਰਮੁਖੋ, ਸੇਵਾ ਕਰਕੇ ਬੰਦਾ ਵੱਡਾ ਹੁੰਦਾ, ਉਹਦੀ ਸੇਵਾ ਇੰਨੀ ਮਹਾਨ ਹੈ। ਮਹਾਰਾਜ ਕਹਿੰਦੇ, ਵਾਰ ਵਾਰ ਸਾਨੂੰ ਚੇਤਾ ਆ ਰਹੇ ਨੇ, ਅਤੇ ਬਿਧੀ ਚੰਦ ਜੀ ਦਿਨ ਚੜ੍ਹਦੇ ਨੂੰ ਆਪਾਂ ਇੱਥੋਂ ਚਲੇ ਜਾਣਾ। ਬਿਧੀ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਗੱਲ ਆਪ ਜੀ ਦੀ ਸੱਚੀ ਹੈ, ਕੱਲ੍ਹ ਤੱਕ ਦੰਪਤੀ ਬੜੀ ਸੇਵਾ ਕਰਦੇ ਸਨ, ਪਰ ਮਹਾਰਾਜ ਅੱਜ ਵਾਕਈ ਸਾਨੂੰ ਵੀ ਇਸ ਘਰ ਵਿੱਚ ਬੇਚੈਨੀ ਜੀ ਮਹਿਸੂਸ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਅੱਜ ਉਹ ਸਾਈਂ ਦਾਸ ਜੀ ਨਹੀਂ ਹੈਗੇ। ਮਹਾਰਾਜ ਜਿਵੇਂ ਆਪ ਜੀ ਦਾ ਹੁਕਮ, ਕੱਲ੍ਹ ਚੱਲਣ ਦੀ ਤਿਆਰੀ ਕਰਾਂਗੇ। ਦਿਨ ਚੜ੍ਹਿਆ, ਸਤਿਗੁਰੂ ਜੀ ਨੇ ਉੱਥੋਂ ਚੱਲਣ ਦੀ ਤਿਆਰੀ ਕੀਤੀ। ਡਰੋਲੀ ਸ਼ਹਿਰ ਦੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਹੱਥ ਜੋੜ ਕੇ ਬੇਨਤੀ ਕਰਦੀਆਂ, ਸੱਚੇ ਪਾਤਸ਼ਾਹ ਸਾਨੂੰ ਵੈਸੇ ਹੀ ਬੜੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ। ਉਹ ਕਿਉਂ? ਉਹਦਾ ਕਾਰਨ ਇਹ ਹੈ, ਸਾਈਂ ਦਾਸ ਜੀ ਇਸ ਨਗਰ ਦੇ ਮੁਖੀ ਸਿੱਖ ਸਨ। ਮਹਾਰਾਜ ਉਸ ਸਦੀਵੀ ਵਿਛੋੜਾ ਦੇ ਗਏ। ਸਾਨੂੰ ਵੈਸੇ ਬੜੀ ਵੱਡੀ ਘਾਟ ਮਹਿਸੂਸ ਹੋ ਰਹੀ ਗੁਰਮੁਖੋ, ਚੰਗੇ ਬੰਦੇ ਇਕੱਲੇ ਘਰ ਤੱਕ ਸੀਮਤ ਨਹੀਂ ਹੁੰਦੇ, ਜਿਹੜੇ ਚੰਗੇ ਹੁੰਦੇ ਨੇ ਉਹਨਾਂ ਦੇ ਜਾਣ ਪਿੱਛੋਂ ਇਲਾਕਾ ਵੀ ਦੁਖੀ ਹੁੰਦਾ ਜੀ, ਅਤੇ ਜਿਹੜੇ ਹੋਰ ਚੰਗੇ ਹੋਣ ਉਹਨਾਂ ਦੇ ਜਾਣ ਪਿੱਛੋਂ ਦੇਸ਼ਾਂ ਨੂੰ ਘਾਟਾ ਪੈ ਜਾਂਦਾ ਜੀ। ਮਹਾਰਾਜ ਸਾਨੂੰ ਅੱਗੇ ਬੜਾ ਘਾਟਾ ਮਹਿਸੂਸ ਹੋ ਰਿਹਾ, ਉੱਤੋਂ ਆਪ ਜੀ ਚੱਲੇ ਹੋ, ਅਸੀਂ ਕਿਹਦੇ ਅੱਗੇ ਅਰਦਾਸਾਂ ਕਰਾਂਗੇ। ਫਿਰ ਸਤਿਗੁਰੂ ਜੀ ਨੇ ਆਖਿਆ ਜੋ ਕੱਲ੍ਹ ਆਪ ਜੀ ਨੇ ਬਚਨ ਸੁਣੇ, ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਜਿਸ ਥਾਂ 'ਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਉਸ ਥਾਂ 'ਤੇ ਸੇਵਾ ਕਰਿਆ ਕਰੋ, ਔਰ ਸੋਹਣਾ ਅਸਥਾਨ ਬਣਾਓ ਜਿੱਥੇ ਦਮੋਦਰੀ ਜੀ ਦੇ ਸਰੀਰ ਦਾ ਸੰਸਕਾਰ ਹੋਇਆ। ਕਹਿਣ ਲੱਗੇ ਉਸ ਥਾਂ 'ਤੇ ਸੋਹਣਾ ਅਸਥਾਨ ਬਣਾਓ ਅਤੇ ਕੁਝ ਗੱਲਾਂ ਖਾਸ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਉਹ ਬਚਨ ਪਤਾ ਕਿਹੜੇ ਸਨ? ਪਹਿਲਾਂ ਇੱਕ ਵਾਰੀ ਸਾਰੀ ਸੰਗਤ ਪ੍ਰੇਮ ਵਿੱਚ ਆ ਕੇ ਗੱਜ ਕੇ ਆਖੋ ਜੀ ਵਾਹਿਗੁਰੂ। ਮਹਾਰਾਜ ਬਚਨ ਕਹਿ ਰਹੇ ਨੇ, ਮਹਾਰਾਜ ਕਹਿੰਦੇ ਭਾਈ ਤੁਹਾਡਾ ਨਗਰ ਚੜ੍ਹਦੀ ਕਲਾ ਵਿੱਚ ਰਹੇਗਾ, ਇਸ ਨਗਰ ਵਿੱਚ ਆਉਣ ਵਾਲੇ ਸਿੱਖਾਂ ਦੀ ਸੇਵਾ ਕਰਿਓ, ਸੰਤਾਂ ਦੀ ਸੇਵਾ ਕਰਿਓ, ਔਰ ਜਿਹੜੇ ਹੋਰ ਬਚਨ ਕੀਤੇ ਪਰਮੇਸ਼ਰ ਦਾ ਨਾਮ ਜਪਿਓ, ਗੁਰਬਾਣੀ ਦਾ ਪਾਠ ਕਰਿਓ। ਕੰਮ ਦੋਵੇਂ ਬੜੇ ਜ਼ਰੂਰੀ ਨੇ ਜੀ। ਕਈ ਵਾਰ ਜਿਹੜੇ ਵਾਹਿਗੁਰੂ ਜਪਣਾ ਸ਼ੁਰੂ ਹੋ ਜਾਂਦੇ ਨੇ ਉਹ ਬਾਣੀ ਦਾ ਪਾਠ ਕਰਨਾ ਛੱਡ ਦਿੰਦੇ ਨੇ, ਪਰ ਗੁਰੂ ਸਾਹਿਬ ਨੇ ਦੋਵੇਂ ਉਪਦੇਸ਼ ਦਿੱਤੇ ਨੇ। ਮਹਾਰਾਜ ਕਹਿੰਦੇ ਬਾਣੀ ਵੀ ਪੜਿਓ ਅਤੇ ਪਰਮੇਸ਼ਰ ਦਾ ਨਾਮ ਵੀ ਜਪਿਓ, ਭਾਵ ਵਾਹਿਗੁਰੂ ਵੀ ਜਪਿਓ। ਹੈ ਬਾਣੀ ਵੀ ਨਾਮ ਰੂਪ ਹੀ ਹੈ, ਪਰ ਸਾਧ ਸੰਗਤ ਜੀ ਇਹ ਨਹੀਂ ਵੀ ਜਿਹੜਾ ਵਾਹਿਗੁਰੂ ਜਪਣ ਲੱਗ ਪਿਆ ਉਹਨੇ ਬਾਣੀ ਪੜ੍ਹਨੀ ਛੱਡ ਦੇਣੀ ਹੈ। ਕਈ ਇਹ ਵੀ ਕਹਿਣ ਲੱਗ ਪੈਂਦੇ ਰੋਜ਼ ਇੱਕੋ ਗੱਲ ਦੁਹਰਾਉਣ ਦਾ ਕੀ ਫਾਇਦਾ, ਪਰ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਹੁਕਮ ਹੈ ਰੋਜ਼ ਗੁਰਬਾਣੀ ਦਾ ਪਾਠ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਵਾਹਿਗੁਰੂ ਵੀ ਜਪਿਓ ਅਤੇ ਗੁਰਬਾਣੀ ਦਾ ਪਾਠ ਵੀ ਕਰਿਓ, ਔਰ ਮਹਾਰਾਜ ਕਹਿਣ ਲੱਗੇ ਉਪਦੇਸ਼ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਿਓ, ਇਸ ਨਗਰ ਦੇ ਜਿੰਨੇ ਵੀ ਲੋਕ ਨੇ ਇੱਥੇ ਵੀ ਸੁੱਖ ਪਾਉਣਗੇ ਉੱਥੇ ਵੀ ਸੁੱਖ ਪਾਉਣਗੇ। ਕਹਿਣ ਲੱਗੇ ਭਾਵ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਸੁੱਖ ਪਾਉਣਗੇ। ਇਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਤੁਰ ਪਏ ਨੇ, ਵਿਚਾਰ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਿਹੜਾ ਭਾਈ ਰੂਪੇ ਨੇ ਨਗਰ ਵਸਾਇਆ ਹੈ ਉਸ ਪਾਸੇ ਜਾਣਾ ਹੈ, ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਆਖਿਆ ਸੀ ਮੋੜੀ ਗੱਡ ਦਿੱਤੀ, ਮੋੜੀ ਗੱਡ ਕੇ ਨਾਮ ਰੱਖ ਕੇ ਆਪ ਗੁਰੂ ਸਾਹਿਬ ਐਣੂ ਆ ਗਏ ਸਨ। ਮਹਾਰਾਜ ਨੇ ਕਿਹਾ ਸੀ ਸਮਾਂ ਆਏਗਾ ਅਤੇ ਅਸੀਂ ਤੁਹਾਡੇ ਘਰ ਆਵਾਂਗੇ। ਹੁਣ ਉਹ ਸਮਾਂ ਅੱਜ ਆ ਗਿਆ। ਸੱਚੇ ਪਾਤਸ਼ਾਹ ਮਹਾਰਾਜ ਭਾਈ ਕੀ ਡਰੋਲੀ ਤੋਂ ਭਾਈ ਰੂਪੇ ਅਸਥਾਨ 'ਤੇ ਜਾ ਰਹੇ ਜੀ, ਭਾਈ ਰੂਪਾ ਜੀ ਦੇ ਅਸਥਾਨ 'ਤੇ ਜਾ ਰਹੇ ਨੇ। ਉਹ ਪਵਿੱਤਰ ਇਤਿਹਾਸ ਆਪਾਂ ਸਾਰਿਆਂ ਨੇ ਅੱਜ ਸਰਵਣ ਕਰਨਾ, ਕਿਵੇਂ ਮਹਾਰਾਜ ਨੇ ਹੋਰ ਬਖਸ਼ਿਸ਼ਾਂ ਕਰਨੀਆਂ ਭਾਈ ਰੂਪਾ ਜੀ ਉੱਤੇ, ਉਹ ਆਪਾਂ ਸਾਰਾ ਪ੍ਰਸੰਗ ਸੁਣੀਏ। ਸਾਰੀ ਸੰਗਤ ਬੜੇ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੜੇ ਪ੍ਰੇਮ ਨਾਲ ਸੁਰਤੀਆਂ ਬਿਰਤੀਆਂ ਇਕਾਗਰ ਕਰੋ ਤੇ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ, ਫਿਰ ਆਖੋ ਜੀ ਸਤਨਾਮ ਸ਼੍ਰੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਗ ਮਹਿ ਇਕ ਨਿਸ਼ਾ ਕਰ ਡੇਰਾ।
ਰਸਤੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਇੱਕ ਰਾਤ ਦਾ ਪੜਾਅ ਰੱਖਦੇ ਜੀ, ਰਸਤੇ ਵਿੱਚ ਇੱਕ ਰਾਤ ਇੱਕ ਅਸਥਾਨ 'ਤੇ ਪੜਾਅ ਕੀਤਾ। ਹੁਣ ਵੀ ਜਿੱਥੇ ਪੜਾਅ ਕੀਤਾ ਨਾ ਜੀ, ਉੱਥੇ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ, ਜਿੱਥੇ ਰਾਤ ਸੱਚੇ ਪਾਤਸ਼ਾਹ ਜੀ ਨੇ ਸਫਲੀ ਕੀਤੀ। ਰਸਤੇ ਵਿੱਚ ਇੱਕ ਰਾਤ ਮਹਾਰਾਜ ਨੇ ਪੜਾ ਕੀਤਾ ਜੀ। ਹਾਂਜੀ,
ਅਗਲੇ ਦਿਵਸ ਗ੍ਰਾਮ ਸੋਹੇਰਾ।
ਅਗਲੇ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਰੂਪਾ ਜੀ ਦੇ ਨਗਰ ਵਿੱਚ, ਰੂਪ ਨਗਰ ਭਾਈ ਰੂਪਾ ਉਸ ਨਗਰ ਵੱਲ ਵੱਧ ਗਏ ਜੀ। ਹਾਂਜੀ,
ਪਿਤਾ ਪੁੱਤਰ ਸਾਧੂ ਅਰ ਰੂਪਾ।
ਹਾਂਜੀ,
ਇਨਕੇ ਮਨ ਗੁਰ ਪ੍ਰੇਮ ਅਨੂਪਾ।
ਭਾਈ ਸੰਤੋਖ ਸਿੰਘ ਜੀ ਦੱਸਦੇ ਨੇ, ਉਹ ਕਹਿੰਦੇ ਦੋਵੇਂ ਪਿਓ ਪੁੱਤ ਬੜਾ ਹੀ ਪਿਆਰ ਸੀਗਾ ਗੁਰੂ ਹਰਗੋਬਿੰਦ ਸਾਹਿਬ ਪ੍ਰਤੀ ਜੀ, ਬੜਾ ਹੀ ਪਿਆਰ ਜੀ। ਬੰਦੇ ਦੀ ਲਗਾ ਦੀ ਗੱਲ ਹੈ, ਮਨ ਜਿਹੜੇ ਪਾਸੇ ਮੁੜ ਲਓ ਉਸੇ ਪਾਸੇ ਮੁੜ ਜਾਏਗਾ ਜੀ। ਬੜਾ ਹੀ ਪਿਆਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਵਿੱਚ ਵਸਾ ਕੇ ਬੈਠੇ ਅਤੇ ਗੁਰੂ ਸਾਹਿਬ ਨੂੰ ਉਡੀਕ ਰਹੇ ਨੇ ਜੀ। ਹਾਂਜੀ,
ਗ੍ਰਾਮ ਬਸਾਏ ਰਚ ਸ਼ੁਭ ਮੰਦਰ, ਬਾਸ਼ਤ ਗੁਰੂ ਬਸੇ ਇਨ ਅੰਦਰ।
ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਘਰ ਬਣਾ ਕੇ ਤੇ ਘਰ ਬਣਾ ਕੇ ਰੱਖੇ ਹੋਏ ਨੇ ਜੀ। ਹਾਂਜੀ, ਤੇ ਇੱਛਾ ਪਤਾ ਕੀ ਹੈ? ਆਪ ਨੀ ਅੰਦਰ ਗਏ ਜੀ, ਮਨ ਵਿੱਚ ਇਹੋ ਇੱਛਾ ਪਿਓ ਪੁੱਤ ਦੇ ਵੀ ਹੁਣ ਗੁਰੂ ਸਾਹਿਬ ਅੰਦਰ ਆਉਣ। ਸਭ ਤੋਂ ਪਹਿਲਾਂ ਗੁਰੂ ਸਾਹਿਬ ਟਿਕਣ, ਇਹ ਵੀ ਵੱਡੀ ਗੱਲ ਹੈ ਜੀ। ਅੱਜ ਦੇ ਜ਼ਮਾਨੇ ਵਿੱਚ ਪਿਓ ਪੁੱਤਰ ਦਾ ਇਤਫਾਕ ਨਹੀਂ ਹੈਗਾ ਜੀ ਪੂਰਾ ਜੀ। ਪਿਓ ਪੁੱਤ ਇਕੱਠੇ ਸੇਵਾ ਕਰਦੇ ਹੋਣ, ਪਿਓ ਪੁੱਤ ਦਾ ਆਪਸੀ ਪ੍ਰੇਮ ਹੋਵੇ ਜੀ। ਦੋਵੇਂ ਪਿਓ ਪੁੱਤ ਸਿੱਖ ਨੇ ਜੀ, ਘਰ ਬਣਾ ਕੇ ਉਡੀਕ ਰਹੇ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਦੋਂ ਆਉਣਗੇ ਜੀ। ਹਾਂਜੀ,
ਘਰ ਲੀਪਣ ਵਿਦ ਨੇਕ ਸੁਧਾਰੇ,
ਤੇ ਉਦੋਂ ਕਿਹੜੀਆਂ ਕਲੀਆਂ ਹੁੰਦੀਆਂ ਸਨ ਜੀ? ਹਾਂਜੀ, ਹੱਥਾਂ ਨਾਲ ਹੀ ਕੰਧਾਂ ਤੇ ਪੋਚਾ ਮਾਰਨਾ ਹੁੰਦਾ ਸੀਗਾ ਜੀ। ਹਾਂਜੀ, ਹੱਥਾਂ ਨਾਲ ਪੋਚਾ ਫੇਰ ਕੇ ਤੇ ਸਾਧ ਸੰਗਤ ਜੀ ਬੜਾ ਉਡੀਕਾਂ ਨਾਲ ਚਾਅ ਕਰਨ ਦਾ ਗੁਰੂ ਛੇਵੇਂ ਪਾਤਸ਼ਾਹ ਜੀ ਦਾ। ਹਾਂਜੀ,
ਮਨ ਪ੍ਰਸੰਨ ਹੋਏ ਜਿਨੋ ਨਿਹਾਰੇ,
ਤੇ ਸਾਧ ਸੰਗਤ ਜੀ ਮਨ ਬੜਾ ਪ੍ਰਸੰਨ ਰੱਖਣ ਦੇ ਪਿਓ ਪੁੱਤ ਦੋਵੇਂ ਜੀ। ਕਿਹੜਾ ਵੇਲਾ ਹੋਵੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਘਰ ਆ ਜਾਣ ਕਿਸੇ ਤਰੀਕੇ ਨਾਲ। ਹਾਂਜੀ, ਕੰਧਾਂ ਸੁੱਚੀਆਂ ਆਪਣੇ ਵੱਲੋਂ ਕਰਕੇ ਰੱਖੀਆਂ, ਵਧੀਆ ਵਿਛਾਈ ਕਰਕੇ ਰੱਖੀ ਹੈ ਵੀ ਗੁਰੂ ਸਾਹਿਬ ਆਉਣਗੇ ਤੇ ਗੁਰੂ ਸਾਹਿਬ ਨੂੰ ਇੱਥੇ ਸੁਭਾਇਮਾਨ ਕਰਨਾ ਜੀ। ਹਾਂਜੀ, ਤੇ ਸਾਧ ਸੰਗਤ ਜੀ ਫਿਰ ਦੋਵਾਂ ਪਿਓ ਪੁੱਤਾਂ ਨੇ ਨਗਾਰਿਆਂ ਦੀ ਆਵਾਜ਼ ਸੁਣੀ ਜੀ। ਵੇਖਿਆ ਨਰਸਿੰਘੇ ਵੱਜਣ ਦਏ ਨੇ, ਨਗਾਰੇ ਵੱਜ ਰਹੇ, ਆਵਾਜ਼ਾਂ ਕਿੱਥੋਂ ਆ ਰਹੀਆਂ ਨੇ? ਹਾਂਜੀ, ਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਨੇ ਕਰਕੇ ਵੀ ਮਹਾਰਾਜ ਸਾਡੇ ਘਰ ਆ ਕੇ ਰਹੋ। ਹਾਂਜੀ,
ਚਰਨ ਕਮਲ ਜੋਤ ਸ਼ੁਭ ਤਰਕਾਬ,
ਕਹਿਣ ਲੱਗੇ ਜਦੋਂ ਪਹੁੰਚੇ ਨਾ ਪਿਓ ਪੁੱਤ ਦੋਵੇਂ, ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠੇ ਸਨ ਜੀ, ਤੇ ਮਹਾਰਾਜ ਨੇ ਦੋਵੇਂ ਚਰਨ ਇੱਕ ਇਸ ਪਾਸੇ ਰਕਾਬ ਚ ਪਾਇਆ ਸੀ ਤੇ ਇੱਕ ਇੱਕ ਪਾਸੇ ਜੀ। ਦੋਵਾਂ ਪਿਓ ਪੁੱਤਾਂ ਨੇ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਧਿਆਨ ਮਾਰਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਆਪੋ ਆਪਣੀ ਭਾਵਨਾ ਜੀ, ਕੋਈ ਪੱਗ ਵਾਲੇ ਪਾਸੇ ਧਿਆਨ ਮਾਰਦਾ, ਕੋਈ ਚਰਨਾਂ ਵਾਲੇ ਪਾਸੇ ਜੀ। ਵੈਸੇ ਜਿਹੜੇ ਭਾਵਨਾ ਵਾਲੇ ਨੇ ਨਾ ਜੀ, ਉਹਨਾਂ ਦਾ ਧਿਆਨ ਤੇ ਹਮੇਸ਼ਾ ਚਰਨਾਂ ਵਾਲੇ ਪਾਸੇ ਹੀ ਹੁੰਦਾ ਜੀ। ਦੋਵਾਂ ਪਿਓ ਪੁੱਤਾਂ ਨੇ ਵੇਖਿਆ ਇੱਕ ਚਰਨ ਸੱਚੇ ਪਾਤਸ਼ਾਹ ਦਾ ਇੱਧਰ ਹੈ, ਇੱਕ ਇੱਧਰ ਹੈ ਜੀ। ਹਾਂਜੀ,
ਧਰਿਓ ਸੀਸ ਗਜਾਏ ਸ਼ਤਾਬ,
ਤੇ ਗੱਜ ਕੇ ਆਖੋ ਵਾਹਿਗੁਰੂ। ਦੋਵਾਂ ਪਿਓ ਪੁੱਤਾਂ ਨੇ ਹੀ, ਇੱਕ ਨੇ ਇੱਕ ਚਰਨ ਮੱਲ ਲਿਆ, ਇੱਕ ਨੇ ਇੱਕ ਚਰਨ ਮੱਲ ਲਿਆ ਜੀ। ਹਾਂਜੀ, ਭਾਈ ਰੂਪਾ ਜੀ ਨੇ ਇੱਕ ਚਰਨ ਤੇ ਸੀਸ ਰੱਖਿਆ ਤੇ ਸਾਧੂ ਜੀ ਨੇ ਇੱਕ ਚਰਨ ਤੇ ਸੀਸ ਰੱਖ ਲਿਆ ਤੇ ਦੋਵੇਂ ਸਿਰ ਰੱਖ ਕੇ ਮਹਾਰਾਜ ਨੂੰ ਕਹਿੰਦੇ ਜੀ ਆਇਆਂ ਨੂੰ ਤੁਸੀਂ ਵੀ ਮੱਥਾ ਟੇਕੋ ਸਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਦੋਵਾਂ ਪਿਓ ਪੁੱਤਾਂ ਨੇ ਬੜੇ ਪਿਆਰ ਨਾਲ ਮੱਥਾ ਟੇਕਿਆ, ਇੱਕ ਨੇ ਇੱਕ ਚਰਨ ਮੱਲ ਲਿਆ ਜੀ, ਇੱਕ ਨੇ ਇੱਕ ਚਰਨ ਮੱਲ ਲਿਆ। ਹਾਂਜੀ,
ਕੁਸ਼ਲ ਪ੍ਰਸੰਨ ਕਰ ਗਮਨੇ ਸੰਗ,
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੁਣਾਓ ਰੂਪਾ ਜੀ ਕੀ ਹਾਲ ਹੈ? ਸਾਧੂ ਜੀ ਨੂੰ ਹਾਲ ਚਾਲ ਪੁੱਛਿਆ, ਗੁਰੂ ਜੀ ਨੇ ਕੁਸ਼ਲ ਪ੍ਰਸੰਨ ਪੁੱਛੀ ਤੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲ ਪਏ ਜੀ। ਹਾਂਜੀ,
ਘਰ ਮੈਂ ਆਨੇ ਮੋਦ ਅਮੰਗ,
ਦੋਵੇਂ ਪਿਓ ਪੁੱਤ ਕਹਿ ਰਹੇ ਮਹਾਰਾਜ ਤੁਹਾਡੀ ਕਿਰਪਾ ਨਾਲ ਸ਼ਹਿਰ ਵਸ ਗਿਆ ਤੇ ਸੱਚੇ ਪਾਤਸ਼ਾਹ ਹੁਣ ਘਰ ਬਣਿਆ ਪਿਆ ਤੇ ਘਰ ਵਿੱਚ ਚੱਲੀ ਗਏ ਸੱਚੇ ਪਾਤਸ਼ਾਹ। ਮਹਾਰਾਜ ਸਾਡੇ ਘਰ ਵਿੱਚ ਚੱਲੋ, ਮਹਾਰਾਜ ਘਰ ਤੁਹਾਡਾ ਹੀ ਦਿੱਤਾ ਹੋਇਆ। ਗੁਰੂ ਸਾਹਿਬ ਮਹਾਰਾਜ ਭਾਈ ਰੂਪੇ ਦੇ ਘਰ ਵੱਲ ਤੁਰ ਪਏ ਜੀ। ਹਾਂਜੀ,
ਦਇਆ ਸਿੰਧ ਕੋ ਗ੍ਰਾਮ ਦਿਖਾਇਓ,
ਤੇ ਘਰ ਜਾਣ ਤੋਂ ਪਹਿਲਾਂ ਮਹਾਰਾਜ ਨੂੰ ਸਾਰਾ ਪਿੰਡ ਵਿਖਾਇਆ ਜੀ, ਜਿਹੜਾ ਨਗਰ ਵਸਾਇਆ ਸੀ ਨਾ ਜੀ। ਮਹਾਰਾਜ ਆਹ ਪਾਸਾ ਇਸ ਪਾਸੇ ਜਾਂਦਾ, ਆਹ ਪਾਸਾ ਇਸ ਪਾਸੇ ਜਾਂਦਾ ਤੇ ਗੁਰੂ ਸਾਹਿਬ ਨਗਰ ਦੇਖ ਦੇਖ ਬੜਾ ਖੁਸ਼ ਹੋ ਰਹੇ ਜੀ। ਹਾਂਜੀ,
ਕਿਰਪਾ ਆਪ ਇਹਾਂ ਵਸਾਇਓ,
ਇਹ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਹੀ ਸ਼ਹਿਰ ਵਸਿਆ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ,
ਬਸ ਕੋਈ ਵੀ ਕੰਮ ਹੋਵੇ ਸੰਗਤ ਜੀ, ਗੁਰੂ ਦੀ ਕਿਰਪਾ ਨੂੰ ਅੱਗੇ ਰੱਖਣਾ। ਇਹ ਨਹੀਂ ਆਖਣਾ ਵੀ ਅਸੀਂ ਸਾਰਾ ਕੁਝ ਕੀਤਾ ਜੀ, ਕੋਈ ਵੀ ਕੰਮ ਹੋਵੇ ਗੁਰੂ ਦੀ ਕਿਰਪਾ ਨੂੰ ਅੱਗੇ ਰੱਖਣਾ। ਪਿਓ ਪੁੱਤ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਡੀ ਕਿਰਪਾ ਨਾਲ ਨਗਰ ਵਸਿਆ। ਹਾਂਜੀ,
ਤੇ
ਗੁਰੂ ਸਾਹਿਬ ਨਗਰ ਵੇਖ ਕੇ ਨਾ ਜੀ, ਸ਼ਹਿਰ ਵੇਖ ਕੇ
ਗੁਰੂ ਹਰਗੋਬਿੰਦ ਸਾਹਿਬ ਮੁੱਖੋਂ ਕਹਿ ਰਹੇ ਮਹਾਰਾਜ ਕਹਿੰਦੇ ਬੜਾ ਵਧੀਆ ਬਣਾਇਆ ਤੁਸੀਂ ਭਾਈ, ਬੜਾ ਵਧੀਆ ਸ਼ਹਿਰ ਬਣ ਗਿਆ, ਬੜਾ ਚੰਗਾ ਕੰਮ ਕੀਤਾ ਤੁਸੀਂ। ਹਾਂਜੀ ਤੇ ਫਿਰ ਘਰ ਵਿੱਚ ਲੈ ਗਏ, ਸੋਹਣਾ ਪਲੰਘਾ ਡਾਇਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਲੰਘੇ ਉੱਤੇ ਬਿਠਾਇਆ। ਮਹਾਰਾਜ ਕਹਿੰਦੇ ਹੁਣ ਭਾਈ ਅਸੀਂ ਕੁਝ ਸਮਾਂ ਆਰਾਮ ਕਰਾਂਗੇ। ਹਾਂਜੀ ਭਾਦੋਂ ਦਾ ਮਹੀਨਾ ਸੀਗਾ ਜੀ, ਭਾਦੋਂ ਦਾ ਜੀ, ਭਾਦੋਂ ਦਾ ਮਹੀਨਾ ਆਮ ਮਹੀਨਿਆਂ ਨਾਲੋਂ ਜ਼ਿਆਦਾ ਖਤਰਨਾਕ ਹੈ ਜੀ। ਹਾਂਜੀ ਨਾ ਗਰਮੀ ਨਾ ਬੇਚੈਨੀ ਜੀ ਬਣੀ ਰਹਿੰਦੀ ਜੀ, ਚਮਾਸੇ ਲੱਗਣੇ ਜੀ। ਹਾਂਜੀ ਗੁਰੂ ਹਰਗੋਬਿੰਦ ਸਾਹਿਬ ਆਰਾਮ ਨਾਲ ਲੇਟ ਗਏ ਜੀ, ਦੋਵੇਂ ਪਿਓ ਪੁੱਤ ਜੀ, ਪਿਓ ਪੁੱਤ ਚਰਨਾਂ ਵਾਲੇ ਪਾਸੇ ਤੇ ਬਾਪ ਸੀਸ ਵਾਲੇ ਪਾਸੇ ਜੀ, ਦੋਵੇਂ ਪਿਓ ਪੁੱਤਾਂ ਪੱਖਾ ਫੜਦੇ ਆ ਜੀ, ਗੁਰੂ ਹਰਗੋਬਿੰਦ ਸਾਹਿਬ ਨੂੰ ਪੱਖਾ ਝੱਲਣ ਲੱਗ ਪਏ। ਗੱਲ ਕਿਹਾ ਪੁਰਾਤਨ ਸਮੇਂ ਦੀ ਬੜੀ ਮਹਾਨ ਸੇਵਾ ਹੁੰਦੀ ਸੀਗੀ ਜੀ, ਪੱਖਾ ਝੱਲਣ ਦੀ ਸੇਵਾ ਜੀ। ਹਾਂਜੀ ਤੇ ਹੁਣ ਵੀ ਜਦੋਂ ਹਵਾ ਦਾ ਨਾ ਪ੍ਰਬੰਧ ਹੋਵੇ ਤੇ ਹੁਣ ਵੀ ਇਹ ਸੇਵਾ ਹੋ ਸਕਦੀ ਜੀ। ਹਾਂਜੀ ਦੋਵੇਂ ਪਿਓ ਪੁੱਤ ਪਾਸ ਹੀ ਖਲੋ ਗਏ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਨ ਲੱਗ ਪਏ। ਹਾਂਜੀ ਦੋਵਾਂ ਦਾ ਧਿਆਨ ਹੁਣ ਮਹਾਰਾਜ ਦੇ ਚਿਹਰੇ ਵਾਲੇ ਪਾਸੇ ਟਿਕ ਗਿਆ ਜੀ। ਵੇਖੋ ਜੀ ਜਿਨ੍ਹਾਂ ਨੂੰ ਪਿਆਰ ਹੈ ਉਹਨਾਂ ਨੂੰ ਤੇ ਗੁਰੂ ਜੀ ਬੈਠੇ ਵੀ ਬੜੇ ਵਧੀਆ ਲੱਗਦੇ ਤੇ ਲੇਟੇ ਵੀ ਬੜੇ ਵਧੀਆ ਲੱਗਦੇ, ਵੀ ਮਹਾਰਾਜ ਕਿੱਦਾਂ ਸੋਹਣਾ ਆਰਾਮ ਕਰਨ ਦਏ ਜੀ। ਦੋਵੇਂ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕਰ ਕਰਕੇ ਤੇ ਆਨੰਦ ਤੋਰੇ, ਕਿੱਡੇ ਭਾਗਾਂ ਵਾਲੇ ਸਿੱਖ ਹੋਣਗੇ ਜੀ ਦੋਵੇਂ। ਗੱਲ ਕੇ ਪਿਓ ਪੁੱਤ ਕਿੰਨੇ ਭਾਗਾਂ ਵਾਲੇ ਹੋਣਗੇ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨੇੜੇ ਵੇਖਣ ਦਾ ਸਮਾਂ ਮਿਲ ਰਿਹਾ ਜੀ, ਨੇੜਿਓਂ ਵੇਖਣ ਦਾ ਸਮਾਂ, ਦਰਸ਼ਨ ਕਰਨ ਦਾ ਸਮਾਂ ਦੋਵਾਂ ਪਿਓ ਪੁੱਤਾਂ ਨੂੰ ਮਿਲ ਰਿਹਾ ਜੀ। ਹਾਂਜੀ ਤੇ ਦੋਵੇਂ ਮਨ ਚ ਵਿਚਾਰ ਪਤਾ ਕੀ ਕਰਨ ਦੇ, ਐਡੇ ਵੱਡੇ ਮਾਲਕ ਸੱਚੇ ਪਾਤਸ਼ਾਹ, ਐਡੇ ਵੱਡੇ ਸਮਰੱਥ, ਸਾਡੇ ਵਰਗੇ ਗਰੀਬ ਬੰਦਿਆਂ ਦੇ ਘਰ ਵਿੱਚ ਆ ਕੇ ਆਰਾਮ ਕਰਨ ਦੇ, ਕਰਕੇ ਐਡੇ ਵੱਡੇ ਸਮਰੱਥ ਸੱਚੇ ਪਾਤਸ਼ਾਹ, ਐਡੇ ਵੱਡੇ ਮਾਲਕ ਤੇ ਸਾਡੇ ਵਰਗਿਆਂ ਦੇ ਘਰ ਆ ਕੇ ਆਰਾਮ ਕਰਨ ਦੇ ਨੇ, ਦੋਵੇਂ ਸ਼ੁਕਰ ਵਿੱਚ ਜੁੜੇ ਜੀ। ਹਾਂਜੀ ਮਾਫ ਕਰਿਓ ਕੋਈ ਵੀ ਬੰਦਾ ਹੋਵੇ ਸਾਡੇ ਮਹਿਕਮੇ ਦਾ ਜੀ, ਮੈਂ ਆਪਣੇ ਮਹਿਕਮੇ ਦੀ ਗੱਲ ਕਰਦਾ, ਗਰੀਬ ਬੰਦੇ ਦੀ ਨਾ ਸੇਵਾ ਕਰਕੇ ਖੁਸ਼ ਹੁੰਦੇ ਜੀ ਅਸੀਂ, ਹਾਂਜੀ ਤੇ ਨਾ ਹੀ ਗਰੀਬ ਦੇ ਕੋਲੋਂ ਸੇਵਾ ਕਰਵਾ ਕੇ ਖੁਸ਼ ਹੁੰਦੇ, ਭਾਵ ਉਹਦੇ ਘਰ ਪ੍ਰਸ਼ਾਦਾ ਨਹੀਂ ਕੋਈ ਛਕਣ ਜਾਂਦਾ। ਹਾਂਜੀ ਗੁਰੂ ਸਾਹਿਬ ਦੀ ਤੇ ਬੜੀ ਵੱਡੀ ਗੱਲ ਹੈ ਜੀ, ਅਸੀਂ ਨਹੀਂ ਜਾਣਦੇ ਜੀ ਸੱਚੀ ਗੱਲ ਚ, ਬੜਾ ਸਾਡਾ ਮਹਿਕਮਾ ਵਿਗੜ ਗਿਆ ਜੀ। ਉਹ ਬੰਦਾ ਦੇਖਣਾ ਜਿੱਥੋਂ ਖੁੱਲੀ ਮਾਇਆ ਮਿਲੇ ਜੀ, ਜਿੱਥੋਂ ਪੂਜਾ ਚੰਗੀ ਮਿਲਦੀ ਜੀ। ਹਾਂਜੀ ਪਿਓ ਪੁੱਤ ਦੋਵੇਂ ਵਿਚਾਰ ਕਰਨ ਦੇ ਵੀ ਕਿੱਡੇ ਵੱਡੇ ਸਾਡੇ ਭਾਵ, ਐਡੇ ਵੱਡੇ ਸਤਿਗੁਰੂ ਤੇ ਸਾਡੇ ਗਰੀਬਾਂ ਦੇ ਘਰ ਆ ਕੇ ਇਸ ਤਰ੍ਹਾਂ ਆਰਾਮ ਕਰਨ ਦੇ ਜੀ। ਹਾਂਜੀ ਬਸ ਦੋਵੇਂ ਪੱਖਾ ਝੱਲਣ ਦੇ ਜੀ, ਤੇ ਬੜੇ ਚਾਅ ਨਾਲ ਪੱਖਾ ਝੱਲਣ ਦੇ ਤੇ ਗੁਰੂ ਜੀ ਆਰਾਮ ਕਰਨ ਦੇ। ਹਾਂਜੀ ਗੱਜ ਕੇ ਆਖੋ ਵਾਹਿਗੁਰੂ। ਜਦੋਂ ਗੁਰੂ ਜੀ ਜਾਗੇ ਫਿਰ ਮਹਾਰਾਜ ਜੀ ਦੇ ਹੱਥ ਪੈਰ ਦਬਾਉਣ ਦੀ ਤਿਆਰੀ ਕੀਤੀ ਜੀ ਇਹਨਾਂ ਨੇ। ਹਾਂਜੀ
ਸੇਵਾ ਕਰੇ
ਬਹੁਤੀ ਚਾਹ ਨਾਲ ਦੋਵੇਂ ਪਿਓ ਪੁੱਤਾਂ ਨੂੰ ਚਾਹ ਹੀ ਚੜਿਆ ਪਿਆ, ਚਾਹ ਚੜੇ ਵੀ ਕਿਉਂ ਨਾ ਜੀ, ਗੱਜ ਗਿਆ ਵਾਹਿਗੁਰੂ। ਹਾਂਜੀ ਜਿਨ੍ਹਾਂ ਦਾ ਘਰ ਬੂਹਾ ਚੰਗਾ ਨਹੀਂ ਸੀ ਹੈਗਾ ਉਹਨਾਂ ਨੂੰ ਗੁਰੂ ਜੀ ਨੇ ਉਹਨਾਂ ਦੇ ਨਾਮ ਦਾ ਸ਼ਹਿਰ ਹੀ ਵਸਾ ਦਿੱਤਾ ਜੀ, ਚਾਹ ਚੜੇ ਵੀ ਕਿਉਂ ਨਾ। ਹਾਂਜੀ ਗੁਰੂ ਜੀ ਮਹਾਰਾਜ ਜਾਗੇ, ਸੱਚੇ ਪਾਤਸ਼ਾਹ ਮਹਾਰਾਜ ਦੇ ਹੱਥ ਸੁੱਚੇ ਕਰਾਏ, ਜਲ ਪਾਣੀ ਛਕਾਇਆ ਤੇ ਸੱਚੇ ਪਾਤਸ਼ਾਹ ਜਿਉਂ ਜਿਉਂ ਇਹਨਾਂ ਦਾ ਪ੍ਰੇਮ ਵੇਖ ਰਹੇ ਤਿਉਂ ਤਿਉਂ ਹੋਰ ਕਿਰਪਾ ਕਰੀ ਜਾ ਰਹੇ, ਕਹਿ ਕੇ ਆਖੋ ਵਾਹਿਗੁਰੂ। ਬਸ ਕਿਰਪਾ ਲੈਣ ਦਾ ਤਰੀਕਾ ਇਹੋ ਹੀ ਹੈ, ਕਿਰਪਾ ਲੈਣੀ ਤੇ ਪ੍ਰੇਮ ਨਾਲ ਸੇਵਾ ਕਰੀ ਚੱਲੋ ਜੀ। ਹਾਂਜੀ ਦੋਵੇਂ ਜਿਉਂ ਜਿਉਂ संगत जी सेवा कर रहे ने महाराज ज्यों ज्यों इन्हां दा प्रेम वेख रहे त्यों त्यों होर कृपा कर रहे सी होर बख्शिशां कर रहे ने ते बस तुही भी रज रज के प्यार करिया करो ते रज रज के खुशियां लिया करो गुरु दियां हांजी
ਕੀਆ ਬਾਸ ਕੇ ਦੁਖ ਦਿਨ ਤਹਾ ਕਰ ਗੁਰ ਸੇਵਰ ਜਾਏ ਮਨ
ਸਾਧ ਸੰਗਤ ਜੀ ਇਹ ਵੀ ਤਰੀਕਾ ਹੁੰਦਾ ਚੇ ਕਈਆਂ ਦੇ ਕੋਲ ਗੁਰੂ ਸਾਹਿਬ ਇਹਨਾਂ ਦੇ ਕੋਲ ਕੁਝ ਦਿਨ ਰਹੇ ਜੀ ਹਾਂਜੀ ਤੇ ਸੇਵਾ ਕਰ ਕਰਕੇ ਇਹਨਾਂ ਗੁਰੂ ਜੀ ਨੂੰ ਰਜਾ ਲਿਆ ਜੀ ਗੱਲ ਕਿਹਾ ਖਵਾਹੀ ਕਿਸੇ ਬੰਦੇ ਨੂੰ ਰਜਾ ਲੈਣਾ ਬੜੀ ਵੱਡੀ ਗੱਲ ਹੁੰਦੀ ਜੀ ਖੁਸ਼ ਕਰ ਲੈਣਾ ਖੁਸ਼ੀ ਲੈਣੀ ਕਿਸੇ ਦੀ ਸੌਖੀ ਨਹੀਂ ਜੀ ਹੈਗੀ ਹਾਂਜੀ ਗੁਰੂ ਸਾਹਿਬ ਜੀ ਦੀ ਸੇਵਾ ਚ ਤਤਪਰ ਦੀ ਤੇ ਗੁਰੂ ਸਾਹਿਬ ਰੀਝ ਪਏ ਜੀ ਇਹਨਾਂ ਤੇ ਜਿਵੇਂ ਕੋਈ ਬੰਦਾ ਬਹੁਤਾ ਹੀ ਖੁਸ਼ ਹੋ ਜਾਂਦਾ ਨਾ ਜੀ ਸੱਚੇ ਪਾਤਸ਼ਾਹ ਮਹਾਰਾਜ ਰੀਝ ਪਏ ਜੀ ਇੰਨੀ ਸੇਵਾ ਕੀਤੀ ਪਿਓ ਪੁੱਤਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਰਿਝਾ ਲਿਆ ਜੀ ਇਹਨਾਂ ਨੇ ਰਿਝਾ ਲਿਆ ਹਾਂਜੀ ਤੇ ਗੁਰੂ ਸਾਹਿਬ ਜੀ ਨੂੰ ਚਤੁਰਾਈ ਨਾਲ ਨੀ ਤੇ ਰਿਝਾਇਆ ਜਾਂਦਾ ਗੱਜ ਕੇ ਆਖੋ ਵਾਹਿਗੁਰੂ ਗੁਰੂ ਨਾਲ ਪ੍ਰੇਮ ਗੁਰੂ ਨੂੰ ਪ੍ਰੇਮ ਨਾਲ ਰਜਾਇਆ ਜਾਂਦਾ ਚਤੁਰਾਈ ਮੋਹੇ ਨਾਹੇ ਰਜਾਵੇ ਕਹਿ ਮੁਖੋ ਸਤਸੰਗ ਜੀ ਚਤੁਰਾਈਆਂ ਨਾਲ ਗੁਰੂ ਜੀ ਰੀਝਦੇ ਵੀ ਨਹੀਂ ਹੈਗੇ ਜੀ ਹਾਂਜੀ ਗੁਰੂ ਜੀ ਪ੍ਰੇਮ ਨਾਲ ਰੀਝਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਿਧੀ ਚੰਦ ਜੀ ਨੂੰ ਕੋਲ ਸੱਦਿਆ ਜੀ ਹਾਂਜੀ
ਰੂਪ ਚੰਦ ਬੜ ਸੇਵਕ ਮਾਰੀ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਿਧੀ ਚੰਦ ਇੱਕ ਗੱਲ ਦੱਸੀਏ ਗੱਜ ਕੇ ਆਖੋ ਵਾਹਿਗੁਰੂ ਬਿਧੀ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ ਕਹੋ ਮਹਾਰਾਜ ਹੁਕਮ ਕਰੋ ਕੀ ਕੰਮ ਕਰੀਏ ਮਹਾਰਾਜ ਕਹਿੰਦੇ ਹੁਕਮ ਨਹੀਂ ਕਰਨਾ ਵੈਸੇ ਗੱਲ ਦੱਸ ਰਹੇ ਹਾਂ ਰੂਪ ਚੰਦ ਨੇ ਬੜੀ ਸਾਡੀ ਸੇਵਾ ਕੀਤੀ ਕਹਿਣ ਲੱਗੇ ਸੇਵਾ ਕਰ ਕਰਕੇ ਸਾਨੂੰ ਰਿਝਾ ਲਿਆ ਕਹਿਣ ਲੱਗੇ ਬੜੀ ਸੇਵਾ ਕੀਤੀ ਕਹਿਣ ਲੱਗੇ ਹਾਂਜੀ ਇੰਨੀ ਕੁ ਗੱਲ ਦਾ ਧਿਆਨ ਰੱਖਣਾ ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਮੈਂ ਤੇ ਸੇਵਾ ਦੇ ਬਸ ਹਾਂ ਕਹਿਣ ਲੱਗੇ ਜਿਹੜਾ ਪ੍ਰੇਮ ਨਾਲ ਸੇਵਾ ਕਰੇ ਇਸੇ ਕਰਕੇ ਬੇਨਤੀ ਕਰਦੇ ਹਾਂ ਗੁਰੂ ਜੀ ਦੀ ਸੇਵਾ ਜਿੰਨੀ ਕੁ ਪਹੁੰਚ ਹੈ ਜਿੰਨੀ ਕੁ ਬਣ ਆਉਂਦੀ ਹੈ ਭਾਵੇਂ ਝਾੜੂ ਮਾਰਨ ਦੀ ਸੇਵਾ ਹੋਵੇ ਤੇ ਭਾਵੇਂ ਚੌਰ ਸਭ ਕਰਨ ਦੀ ਜਿੰਨੀ ਕੁ ਸੇਵਾ ਮਿਲਦੀ ਉਨੀ ਕੁ ਕਰਨ ਦਾ ਯਤਨ ਕਰਿਆ ਕਰੀਏ ਜੀ ਮਹਾਰਾਜ ਸੇਵਾ ਤੋਂ ਰੀਝਣਗੇ ਜੀ ਹਾਂਜੀ ਮਹਾਰਾਜ ਕਹਿਣ ਲੱਗੇ ਇਹਨਾਂ ਸੇਵਾ ਬੜੀ ਕੀਤੀ ਹੈ ਤੇ ਮੈਂ ਇਹਨਾਂ ਦੀ ਸੇਵਾ ਤੇ ਰੀਝ ਗਿਆ ਬਿਧੀ ਚੰਦ ਕਿਉਂ ਮੈਂ ਸੇਵਾ ਕੇ ਬਸ ਨਿਤ ਰਹੋ ਜਿਹੜਾ ਸੇਵਾ ਕਰਦਾ ਸਾਨੂੰ ਬਸ ਵਿੱਚ ਕਰ ਲੈਂਦਾ ਜੀ ਵੱਧਾ ਝੱਟੀ ਵਾਲੀ ਸੇਵਾ ਨਹੀਂ ਸੇਵਾ ਵੀ ਪ੍ਰੇਮ ਵਾਲੀ ਹੋਵੇ ਜੀ ਹਾਂਜੀ
ਮਨ ਤਨ ਕੋ ਦਰਬਾਰ ਚਾਹੋ
ਗੱਜ ਕੇ ਆਖੋ ਵਾਹਿਗੁਰੂ ਸੇਵਕ ਨੂੰ ਗੁਰੂ ਜੀ ਕੀ ਦੇਣਾ ਚਾਹੁੰਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਿਧੀ ਚੰਦ ਸੱਚ ਪੁੱਛੇ ਨਾ ਤੇ ਮੇਰਾ ਜੀ ਕਰਦਾ ਮਨ ਵੀ ਦੇ ਦਿਆਂ ਤੇ ਤਨ ਵੀ ਦੇ ਦਿਆਂ ਕਹਿਣ ਲੱਗੇ ਗੁਰੂ ਸਾਹਿਬ ਕਹਿ ਰਹੇ ਜੀ ਕੀ ਕਹਿ ਰਹੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਬਿਧੀ ਚੰਦ ਮਨ ਵੀ ਦੇ ਦਿਆਂ ਤੇ ਤਨ ਵੀ ਦੇ ਦਿਆਂ ਰੂਪ ਚੰਦ ਨੇ ਇੰਨੀ ਸੇਵਾ ਕੀਤੀ ਕਹਿਣ ਲੱਗੇ ਹਾਂਜੀ
ਸੇਵਕ ਤੇ ਆਦੇ ਨਾ ਮੋਰੇ
ਸੇਵਕ ਵਾਸਤੇ ਕੋਈ ਵੀ ਵਸਤੂ ਲੁਕੀ ਛਿਪੀ ਨਹੀਂ ਹੈ ਜੀ ਸੇਵਕ ਕੋਈ ਵੀ ਵਸਤੂ ਲੈ ਸਕਦਾ ਗੱਜ ਕੇ ਆਖੋ ਵਾਹਿਗੁਰੂ ਬੰਦਾ ਐਵੇਂ ਭਟਕਦਾ ਫਿਰਦਾ ਇੱਧਰ ਚੱਲ ਜੇ ਉੱਧਰ ਚੱਲ ਜੇ ਗੁਰੂ ਜੀ ਦੇ ਸੇਵਕ ਬਣ ਜਾਓ ਜੋ ਮੰਗੋਗੇ ਗੁਰੂ ਜੀ ਦੇਣਗੇ ਬਲਕਿ ਜੋ ਮੰਗੋਗੇ ਉਹਦੇ ਤੋਂ ਵਧੀਆ ਦੇਣਗੇ ਜੀ ਗੱਜ ਕੇ ਆਖੋ ਵਾਹਿਗੁਰੂ ਹਾਂਜੀ ਹੁਣ ਪਤਾ ਲੱਗਦਾ ਅਸੀਂ ਵੀ ਬੜੇ ਪਾਸੇ ਹੱਥ ਪੈਰੋਂ ਮਾਰ ਕੇ ਵੇਖੇ ਜੀ ਹਾਂਜੀ ਪਰ ਜੋ ਮੰਗਿਆ ਉਹਦੇ ਤੋਂ ਕਈ ਗੁਣਾ ਵਧੀਆ ਗੁਰੂ ਜੀ ਨੇ ਦਿੱਤਾ ਜੀ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੇਵਕਾਂ ਨੂੰ ਜੀ ਕਰਦਾ ਸਾਰਾ ਕੁਝ ਹੀ ਦੇ ਦਿਆ ਸੇਵਕਾਂ ਤੋਂ ਕੋਈ ਵੀ ਵਸਤੂ ਓਹਲੇ ਨਹੀਂ ਕਹਿਣ ਲੱਗੇ ਹਾਂਜੀ ਬਿਧੀ ਚੰਦ ਕਿਤੇ ਐਵੇਂ ਨਾ ਸਮਝੀ ਵੀ ਮਹਾਰਾਜ ਐਵੇਂ ਹੀ ਬਚਨ ਕਰਨ ਦੇ ਮੈਂ ਸੱਚ ਕਹਿ ਰਿਹਾ ਤੈਨੂੰ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੈਂ ਸੱਚ ਕਹਿ ਰਿਹਾ ਬਿਧੀ ਚੰਦ ਜੀ ਕਰਦਾ ਤਨ ਵੀ ਦੇ ਦਿਆਂ ਤੇ ਮਨ ਵੀ ਦੇ ਦਿਆਂ ਗੁਰਮੁਖੋ ਜਿਹੜੇ ਗੁਰੂ ਨੂੰ ਤਨ ਮਨ ਦਿੰਦੇ ਫਿਰ ਗੁਰੂ ਸਾਹਿਬ ਵੀ ਉਹਨਾਂ ਨੂੰ ਤਨ ਮਨ ਦਿੰਦੇ ਗੱਜ ਕੇ ਆਖੋ ਵਾਹਿਗੁਰੂ ਆਪਾਂ ਚਾਹੁੰਦੇ ਵੀ ਗੁਰੂ ਸਾਨੂੰ ਤਨ ਮਨ ਦੇ ਦਈਏ ਤੇ ਅਸੀਂ ਕੱਖ ਨਾ ਦਈਏ ਗੁਰੂ ਜੀ ਨੂੰ ਜੀ ਹਾਂਜੀ ਜਿਹੜੇ ਗੁਰੂ ਨੂੰ ਤਨ ਮਨ ਦਿੰਦੇ ਗੁਰੂ ਜੀ ਵੀ ਉਹਨਾਂ ਨੂੰ ਤਨ ਮਨ ਦੇ ਦਿੰਦੇ ਜੀ ਹਾਂਜੀ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਮਹਾਰਾਜ ਕਹਿਣ ਲੱਗੇ ਜੀ ਕਰਦਾ ਸਾਰਾ ਕੁਝ ਦੇ ਦਿਆਂ ਤੇ ਬਿਧੀ ਚੰਦ ਮੈਂ ਸੱਚ ਕਹਿ ਰਿਹਾ ਕਹਿਣ ਲੱਗੇ ਹਾਂਜੀ
ਜਿਮਾ ਕੈ ਰੂਪਾ ਨਿਗਟ
ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਭਾਈ ਰੂਪੇ ਨੂੰ ਕੋਲ ਸੱਦਦੇ ਜੀ। ਮਹਾਰਾਜ ਕਹਿੰਦੇ ਰੂਪ ਚੰਦ ਸਾਡੇ ਪਾਸ ਆ। ਭਾਈ ਰੂਪਾ ਜੀ ਕੋਲ ਆਏ ਤੇ ਸਤਸੰਗਤ ਜੀ, ਮਹਾਰਾਜ ਕਹਿਣ ਲੱਗੇ ਰੂਪ ਚੰਦ ਵਸਤੂ ਦੇਣ ਲੱਗੇ, ਨਾ ਨਾ ਕਰੀ ਕਹਿਣ ਲੱਗੇ। ਹਾਂਜੀ, ਰੂਪ ਚੰਦ ਜੀ ਦੀ ਛੋਟੀ ਉਮਰ ਹੈ ਜੀ, ਉਮਰ ਵੀ ਇਹਦੇ ਬਹੁਤੀ ਵੱਡੀ ਨਹੀਂ। ਮਹਾਰਾਜ ਕਹਿੰਦੇ ਰੂਪ ਚੰਦ ਵਸਤੂ ਦੇਣ ਲੱਗੇ ਆ ਤੈਨੂੰ, ਤੇ ਨਾ ਨਾ ਕਰੀ ਤੂੰ। ਹਾਂਜੀ, ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਰੂਪ ਚੰਦ ਤੇਰੀ ਸੇਵਾ ਬਹੁਤ ਕਹਿਣ ਲੱਗੇ, ਸੇਵਾ ਬਹੁਤ ਕੀਤੀ। ਜਿਸ ਦਿਨ ਦੇ ਆਏ ਆ ਤੁਸੀਂ ਪਿਓ ਪੁੱਤਾਂ ਆਰਾਮ ਨੀ ਕਰਕੇ ਵੇਖਿਆ, ਆਸੇ ਪਾਸੇ ਸਾਡੇ ਜੁਟੇ ਹੋਏ ਹੋ ਸੇਵਾ ਵਿੱਚ। ਕਹਿਣ ਲੱਗੇ ਰੂਪ ਚੰਦ ਅੱਜ ਤੋਂ ਬਾਅਦ ਤੈਨੂੰ ਮੰਜੀ ਦਿੱਤੀ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਮੰਜੀ ਦਾ ਬੜਾ ਵੱਡਾ ਭਾਵ ਸੀਗਾ ਜੀ, ਮੰਜੀਦਾਰ ਇਹਨੂੰ ਮਸੰਦ ਕਹਿ ਦੀਏ। ਹਾਂਜੀ, ਉਰੋਂ ਬੜੀ ਵੱਡੀ ਗੱਲ ਸੀਗੀ ਜੀ। ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਪ੍ਰਚਾਰਕ ਥਾਪਿਆ। ਮੈਂ ਤੇ ਅੱਗੇ ਆਪਣੇ ਪ੍ਰਚਾਰਕ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹਨਾਂ ਜਿਹਨਾਂ ਨੂੰ ਵੀ ਪ੍ਰਚਾਰ ਦੀ ਸੇਵਾ ਮਿਲੀ ਐਵੇਂ ਨਹੀਂ ਮਿਲੀ ਜੀ। ਹਾਂਜੀ, ਸਾਡੇ ਤੇ ਗੁਰੂ ਜੀ ਨੇ ਤਰਸ ਕਰਕੇ ਸਾਨੂੰ ਇਹ ਸੇਵਾ ਦਿੱਤੀ ਜੀ। ਸਾਡੀ ਇਮਾਨਦਾਰੀ ਵੀ ਮਿਲਦੀ ਵੀ ਸਹੀ ਪਾਸੇ ਦੁਨੀਆਂ ਨੂੰ ਜੋੜੀਏ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਰੂਪ ਚੰਦ ਤੈਨੂੰ ਮੰਜੀ ਦੇ ਦਿੱਤੀ ਜੀ। ਤੇ ਜਿਹੜੇ ਮੰਜੀਦਾਰ ਹੁੰਦੇ ਸਨ ਨਾ ਗੁਰੂ ਜੀ ਦੀ ਹਜ਼ੂਰੀ ਵਿੱਚ ਵੀ ਉਹਨਾਂ ਨੂੰ ਉੱਚੀ ਥਾਂ ਤੇ ਬੈਠਣ ਨੂੰ ਮਿਲਦੀ ਹੁੰਦੀ ਸੀ। ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਸੁਣਾਉਣਾ, ਉਪਦੇਸ਼ ਦੇਣਾ, ਗੁਰੂ ਕੀ ਬਾਤ ਸੁਣਾਉਣੀ, ਹਜ਼ੂਰੀ ਵਿੱਚ ਉਹਨਾਂ ਨੂੰ ਉੱਚੀ ਥਾਂ ਤੇ ਬੈਠਣ ਦਾ ਮੌਕਾ ਮਿਲ ਗਿਆ ਤੇ ਅੱਜ ਤੱਕ ਉਹ ਮਰਜ਼ਾਦਾ ਕਾਇਮ ਹੈਗੀ ਹੈ ਜੀ। ਮਹਾਰਾਜ ਕਹਿਣ ਲੱਗੇ ਰੂਪ ਚੰਦ ਤੈਨੂੰ ਮੰਜੀ ਦੇ ਦਿੱਤੀ ਕਹਿਣ ਲੱਗੇ। ਹਾਂਜੀ,
ਸੁੰਦਰ ਜਾਤ ਮੇਰੀ ਕਹਿ ਰੂਪਾ,
ਹੱਥ ਜੋੜੋ ਹੱਥ ਗੱਜ ਕੇ ਆਖੋ ਧੰਨ ਸਿੱਖੀ, ਧੰਨ ਸਿੱਖੀ। ਸਿੱਖੀ ਦਾ ਨਾਮ ਬੜਾ ਹੌਲੀ ਜੀ ਲੈਂਦੇ ਅਸੀਂ ਜੀ, ਹੈ ਗੱਜ ਕੇ ਆਖੋ ਧੰਨ ਸਿੱਖੀ, ਧੰਨ ਸਿੱਖੀ। ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਸ਼ੂਦਰ ਹੈਗਾ, ਇੰਨੀ ਵੱਡੀ ਦਾਤ ਮਿਲ ਰਹੀ ਹੋਵੇ ਤੇ ਬੰਦਾ ਇੰਨੀ ਨਿਮਰਤਾ ਰੱਖੇ। ਹਾਂਜੀ ਮਹਾਰਾਜ, ਮੈਂ ਨੀਵੀਂ ਜਾਤ ਦਾ ਬੰਦਾ, ਮੈਂ ਸ਼ੂਦਰ ਹੈਗਾ ਸੱਚੇ ਪਾਤਸ਼ਾਹ। ਇਹ ਭਾਈ ਰੂਪਾ ਜੀ ਗੱਲ ਕਰਨ ਦਾ ਗੱਜ ਕੇ ਆਖੋ ਵਾਹਿਗੁਰੂ। ਹੈ ਮਹਾਰਾਜ, ਮੈਂ ਤੇ ਗਰੀਬ ਬੰਦਾ, ਮੈਂ ਨੀਵੀਂ ਜਾਤ ਦਾ ਆਦਮੀ, ਮੈਂ ਸ਼ੂਦਰ ਹਾਂ ਸੱਚੇ ਪਾਤਸ਼ਾਹ। ਹਾਂਜੀ, ਇਹ ਸਾਧ ਸੰਗਤ ਜੀ, ਸੱਚੀ ਗੱਲ ਇਹ ਹੈ ਸ਼ੂਦਰਾਂ ਨੂੰ ਇਜਾਜ਼ਤ ਨਹੀਂ ਸੀ ਹੁੰਦੀ ਵੀ ਉਹ ਸੰਗਤ ਵਿੱਚ ਵੀ ਆ ਕੇ ਰਹਿ ਜਾਣ ਉਸ ਸਮੇਂ ਜੀ। ਹਾਂਜੀ, ਗੁਰੂ ਘਰ ਤੇ ਐਸਾ ਨਹੀਂ ਸੀ, ਬਾਹਰ ਦੀ ਗੱਲ ਕਰਦਾ ਸ਼ੂਦਰਾਂ ਦੇ ਖੂਹ ਵੱਖਰੇ ਹੁੰਦੇ ਸੀਗੇ, ਉਹਨਾਂ ਦਾ ਸਾਰਾ ਕੁਝ ਵੱਖਰਾ ਹੁੰਦਾ ਸੀਗਾ ਜੀ। ਬ੍ਰਾਹਮਣ ਹੋਰ ਲੋਕ ਬੜਾ ਵੈਰ ਵਿਰੋਧ ਕਰਦੇ ਹੁੰਦੇ ਸੀਗੇ ਜੀ। ਸੱਚੇ ਪਾਤਸ਼ਾਹ ਸਾਨੂੰ ਤੇ ਲਾਗੇ ਨਹੀਂ ਬਿਠਾਉਂਦੇ ਤੇ ਉੱਚਾ ਅਸੀਂ ਕਿਵੇਂ ਬਹੀਏ ਕਰਕੇ ਆਖੋ ਵਾਹਿਗੁਰੂ। ਮਹਾਰਾਜ ਅਸੀਂ ਸ਼ੂਦਰ ਹਾਂ, ਮੈਂ ਸ਼ੂਦਰ ਹਾਂ ਸੱਚੇ ਪਾਤਸ਼ਾਹ, ਸਾਨੂੰ ਤੇ ਅਗਲੇ ਲਾਗੇ ਨਹੀਂ ਬਿਠਾਉਂਦੇ ਤੇ ਮਹਾਰਾਜ ਉੱਚਾ ਕਿਵੇਂ ਬੈਠਾਂਗੇ। ਮਹਾਰਾਜ ਉੱਚੀ ਥਾਂ ਤੇ ਕਿਸੇ ਉੱਚੇ ਨੂੰ ਹੀ ਬਿਠਾਓ, ਗੱਜ ਕੇ ਆਖੋ ਵਾਹਿਗੁਰੂ। ਭਾਈ ਰੂਪਾ ਜੀ ਕਹਿ ਰਹੇ ਆਖੋ ਧੰਨ ਭਾਈ ਰੂਪਾ ਜੀ, ਐਡੀ ਵੱਡੀ ਵਸਤੂ ਮਿਲਣ ਦੀ, ਸੱਚ ਕਹਿਣਾ ਵੀ ਬੜੀ ਵੱਡੀ ਗੱਲ ਹੈਗੀ ਜੀ, ਸੱਚ ਕਹਿਣਾ ਵੀ ਔਖਾ ਹੋਇਆ ਪਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਵੱਡੀ ਥਾਂ ਤੇ ਵੱਡੇ ਬਹਿਣ ਤੇ ਚੰਗੇ ਲੱਗਦੇ ਜੀ, ਤੇ ਹੁਣ ਪੱਲੇ ਕੱਖ ਵੀ ਨਹੀਂ ਤੇ ਵੱਡੀ ਥਾਂ ਤੇ ਨਿਗਾਹ ਰੱਖੀ ਹੁੰਦੀ ਜੀ ਬੰਦੇ, ਹੈ ਵੀ ਮੈਂ ਹੀ ਬਵਾਂ ਜੀ, ਹੋਰ ਤੇ ਕੋਈ ਲਾਗੇ ਨਾ ਜੀ ਆਏ ਜੀ। ਮਹਾਰਾਜ ਸੱਚੇ ਪਾਤਸ਼ਾਹ ਵੱਡੀ ਥਾਂ ਤੇ ਵੱਡੇ ਬਹਿਣੇ, ਉੱਚੀ ਥਾਂ ਮੰਜੀ, ਕਿਸੇ ਉੱਚੇ ਨੂੰ ਬਿਠਾਓ ਮਹਾਰਾਜ। ਹਾਂਜੀ, ਸੱਚੇ ਪਾਤਸ਼ਾਹ ਅਸੀਂ ਤੇ ਸੇਵਾ ਕਰਨ ਵਾਲੇ ਹੈਗੇ, ਤੁਹਾਡੇ ਚਰਨ ਕਮਾਉਣ ਵਾਲੇ ਹੈਗੇ, ਤੁਹਾਨੂੰ ਪੱਖਾ ਝੱਲਣ ਵਾਲੇ ਆ ਸੱਚੇ ਪਾਤਸ਼ਾਹ, ਅਸੀਂ ਤੇ ਹੋਰ ਹੋਰ ਸੇਵਾ ਕਰਨ ਵਾਲੇ ਮਹਾਰਾਜ, ਇਹ ਕੰਮ ਸਾਡੀ ਕੁੱਲਾਂ ਚ ਨੀ ਕਿਸੇ ਨੇ ਕੀਤਾ। ਹਾਂਜੀ, ਇਹ ਸੱਚੇ ਪਾਤਸ਼ਾਹ ਜੇ ਮੈਨੂੰ ਕੁਝ ਦੇਣਾ ਤੇ ਮੈਨੂੰ ਆਪਣੇ ਦਰ ਘਰ ਦੀ ਸੇਵਾ ਦਿਓ, ਤੁਹਾਡੇ ਘਰ ਝਾੜੂ ਮਾਰਦੇ ਰਹੀਏ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਏਡੀ ਵੱਡੀ ਸੇਵਾ, ਮਹਾਰਾਜ ਜੀ ਕੁਛ ਨੀ ਚਾਹੀਦਾ, ਤੁਹਾਡੇ ਘਰ ਦੀ ਆਮ ਸੇਵਾ ਕਰਦੇ ਰਹੀਏ, ਝਾੜੂ ਮਾਰਦੇ ਰਹੀਏ। ਹਾਂਜੀ, ਹੱਥ ਜੋੜੋ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਭਾਈ ਰੂਪਾ ਜੀ ਨੂੰ ਇਹ ਗੱਲ ਕਹਿ ਰਹੇ ਜੀ ਹੁਣ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਭਾਈ ਰੂਪੇ, ਪਰਮੇਸ਼ਰ ਦਾ ਕੰਮ ਹੀ ਐਸਾ ਹੈ, ਪਰਮੇਸ਼ਰ ਨੀਵਿਆਂ ਨੂੰ ਉੱਚਾ ਕਰਦਾ ਹੈ। ਕਦ ਗਿਆ ਵਾਹਿਗੁਰੂ, ਨੀਚੋਂ ਊਚ ਕਰੇ ਮੇਰਾ ਗੋਬਿੰਦ। ਗੱਜ ਕੇ ਆਖੋ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਾਈਆ ਮੇਰਾ ਮਾਥਾ, ਨੀਚੋਂ ਊਚ ਕਰੇ ਮੇਰਾ ਗੋਬਿੰਦ। ਗੱਜ ਕੇ ਆਖੋ ਵਾਹਿਗੁਰੂ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਨੀਚੋਂ ਗਰੀਬ ਨਿਵਾਜ ਗੁਸਾਈਆ ਮੇਰਾ, ਗਰੀਬ ਨਿਵਾਜ ਗੁਸਾਈਆ ਮੇਰਾ, ਗਰੀਬ ਮਾਥੈ ਛਤਰ ਤਰੈ, ਮਾਥੈ ਛਤਰ ਤਰੈ, ਮਾਥੈ ਮਹਾਰਾਜ। ਸੱਚੇ ਪਾਤਸ਼ਾਹ ਕਹਿਣ ਲੱਗੇ ਰੂਪਾ, ਮਹਾਰਾਜ ਕਹਿਣ ਲੱਗੇ ਰੂਪੇ, ਪਰਮੇਸ਼ਰ ਨੀਵਿਆਂ ਨੂੰ ਉੱਚਾ ਕਰਦਾ। ਕਹਿਣ ਲੱਗੇ ਜਦੋਂ ਸੱਚੇ ਪਾਤਸ਼ਾਹ ਬਗਦਾਦ ਗਏ ਨਾ ਜੀ ਗੁਰੂ ਨਾਨਕ ਸਾਹਿਬ, ਤੇ ਦਸਤਗੀਰ ਨੇ ਸਵਾਲ ਕੀਤਾ ਹੈਗਾ ਵੀ ਖੁਦਾ ਵੇਖਦਾ ਕਿਉਂ ਨੀ ਹੈ, ਤੇ ਖੁਦਾ ਤੋਂ ਪਹਿਲਾਂ ਕੀ ਸੀ, ਤੇ ਖੁਦਾ ਕਰਦਾ ਕੀ ਹੈ ਜੀ। ਸਤਿਗੁਰੂ ਨੇ ਉਹਨਾਂ ਜਵਾਬਾਂ ਵਿੱਚ ਦੱਸਿਆ, ਕਥਾ ਬਹੁਤ ਲੰਬੀ ਹੋ ਜਾਏਗੀ, ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਸਾਖੀ ਪ੍ਰੇਮ ਨਾਲ ਸੁਣਦੇ ਕਰੇ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿਣ ਲੱਗੇ, ਦਸਤਗੀਰ ਪਹਿਲਾਂ ਇਹ ਦੱਸ, ਸਵਾਲ ਪੁੱਛਣ ਵਾਲਾ ਹੁੰਦਾ ਕਿ ਉੱਤਰ ਦੇਣ ਵਾਲਾ ਵੱਡਾ ਹੁੰਦਾ? ਕਹਿੰਦਾ ਜੀ ਵੱਡਾ ਤੇ ਉੱਤਰ ਦੇਣ ਵਾਲਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਬਹਿਣਾ ਵੱਡੇ ਨੂੰ ਚਾਹੀਦਾ ਕਿ ਛੋਟੇ ਨੂੰ? ਕਹਿੰਦਾ ਜੀ ਵੱਡੇ ਨੂੰ। ਮਹਾਰਾਜ ਕਹਿੰਦੇ, ਤੂੰ ਥੱਲੇ ਆ ਤੇ ਸਾਨੂੰ ਬਿਠਾ। ਕਹਿਣ ਲੱਗੇ ਮਹਾਰਾਜ ਉਹਦੀ ਗੱਦੀ ਤੇ ਬਹਿ ਗਏ ਉੱਚੀ ਥਾਂ ਤੇ ਜੀ। ਮਹਾਰਾਜ ਕਹਿੰਦੇ, ਦਸਤਗੀਰ ਤੇਰੇ ਕੋਲ ਕੁਝ ਗਿਣਨ ਵਾਸਤੇ ਹੈ? ਦਸਤਗੀਰ ਕਹਿਣ ਲੱਗਾ, ਜੀ ਹੈ, ਬਹੁਤ ਕੁਝ ਹੈ। ਮਹਾਰਾਜ ਕਹਿੰਦੇ, ਕੁਛ ਲਿਆ? ਉਹਨੇ ਲਿਆਂਦਾ ਜੀ ਮੋਹਰਾਂ ਲੈ ਆਉਂਦੀਆਂ ਜੀ ਮੋਹਰਾਂ। ਗੁਰੂ ਸਾਹਿਬ ਕਹਿੰਦੇ, ਗਿਣਤੀ ਤੂੰ ਕਰਨੀ ਹੈ। ਕਹਿਣ ਲੱਗਾ ਠੀਕ ਹੈ। ਇੱਕ ਮੋਹਰ ਕੱਢੀ, ਕਹਿੰਦਾ ਇੱਕ, ਦੂਜੀ ਕੱਢੀ ਦੋ, ਤਿੰਨ। ਮਹਾਰਾਜ ਕਹਿੰਦੇ, ਗਿਣਤੀ ਗਲਤ ਹੋ ਗਈ। ਕਹਿਣ ਲੱਗਾ, ਦੁਬਾਰਾ ਗਿਣ ਲੈਂਦੇ ਆ? ਕਹਿੰਦਾ ਇੱਕ ਦੋ। ਮਹਾਰਾਜ ਕਹਿੰਦੇ, ਕਿਸੇ ਮੁੱਲਾਂ ਕੋਲ ਬਹਿ ਕੇ ਤੂੰ ਪੜ੍ਹਿਆ ਨਹੀਂ ਹੈਗਾ। ਕਹਿਣ ਲੱਗੇ, ਕਹਿੰਦਾ ਕਿਉਂ? ਮਹਾਰਾਜ ਕਹਿੰਦੇ, ਦੁਬਾਰਾ ਗਿਣ। ਕਹਿੰਦਾ ਇੱਕ। ਮਹਾਰਾਜ ਕਹਿੰਦੇ, ਗਿਣਤੀ ਗਲਤ ਹੋ ਗਈ। ਕਰ ਗਿਆ ਕਹਿੰਦਾ ਜੀ ਇੱਕ ਤੋਂ ਪਹਿਲਾਂ ਤੇ ਕੁਛ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ, ਇੱਕ ਤੋਂ ਪਹਿਲਾਂ ਕੀ? ਕਹਿੰਦਾ ਇੱਕ ਤੋਂ ਪਹਿਲਾਂ ਕੁਛ ਵੀ ਨਹੀਂ। ਮਹਾਰਾਜ ਕਹਿੰਦੇ, ਤੂੰ ਕਹਿੰਦਾ ਵੀ ਖੁਦਾ ਤੋਂ ਪਹਿਲਾਂ ਕੀ ਹੈ? ਕਰ ਗਿਆ ਵਾਹਿਗੁਰੂ। ਉਹਦਾ ਸਵਾਲ ਸੀ, ਖੁਦਾ ਤੋਂ ਪਹਿਲਾਂ ਕੀ ਹੈ, ਖੁਦਾ ਵੇਖਦਾ ਕਿਵੇਂ ਹੈ, ਤੇ ਖੁਦਾ ਕਰਦਾ ਕੀ ਹੈ? ਮਹਾਰਾਜ ਕਹਿੰਦੇ, ਖੁਦਾ ਕਿੰਨੇ ਨੇ? ਕਹਿਣ ਲੱਗਾ ਇੱਕ। ਮਹਾਰਾਜ ਕਹਿੰਦੇ, ਇੱਕ ਤੋਂ ਪਹਿਲਾਂ ਕੀ ਹੈ? ਕਹਿੰਦਾ ਕੱਖ ਵੀ ਨਹੀਂ। ਆ ਜੀਰੋ ਤੇ ਹੁਣ ਚੱਲੇ ਨਾ ਜੀ, ਤੇ ਜੀਰੋ ਦਾ ਮਤਲਬ ਹੀ ਹੁੰਦਾ ਕੱਖ ਨਹੀਂ ਜੀ। ਹਾਂਜੀ, ਮਹਾਰਾਜ ਕਹਿੰਦੇ, ਮਿਲ ਗਿਆ ਜਵਾਬ? ਕਹਿੰਦਾ ਜੀ ਹਾਂ, ਖੁਦਾ ਤੋਂ ਪਹਿਲਾਂ ਕੁਛ ਵੀ ਨਹੀਂ ਸੀ। ਕਹਿੰਦਾ ਫਿਰ ਇਹ ਦੱਸੋ ਵੀ ਖੁਦਾ ਵੇਖਦਾ ਕਿਉਂ ਨਹੀਂ? ਮਹਾਰਾਜ ਕਹਿੰਦੇ, ਦੁੱਧ ਹੈ, ਇਹਦਾ ਡਰੰਮ ਭਰੇ ਪਏ ਨੇ। ਮਹਾਰਾਜ ਕਹਿੰਦੇ, ਲੈ ਕੇ ਆ। ਦੁੱਧ ਲਿਆ ਕੇ ਰੱਖਿਆ। ਮਹਾਰਾਜ ਕਹਿੰਦੇ, ਵੇਖ ਉੱਤੇ ਘਿਓ ਤੁਰਦਾ ਫਿਰਦਾ। ਕੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗਾ, ਜੀ ਮੈਨੂੰ ਤਾਂ ਨਹੀਂ ਵੇਖਦਾ। ਮਹਾਰਾਜ ਕਹਿੰਦੇ, ਨਹੀਂ ਧਿਆਨ ਨਾ ਵੇਖ, ਮੈਨੂੰ ਵੇਖ ਰਿਹਾ। ਕਹਿਣ ਲੱਗਾ, ਜੀ ਮੈਨੂੰ ਵੇਖ ਹੀ ਨਹੀਂ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਦੁੱਧ ਵੇਖਣ ਵਾਸਤੇ ਕੀ ਕਰਨਾ ਪਏਗਾ? ਕਹਿੰਦਾ ਜੀ ਪਹਿਲਾਂ ਜਾਗ ਲਾਉਣੀ ਪਏਗੀ, ਦਹੀਂ ਕਈ ਕੁਛ ਕਰਕੇ ਫਿਰ ਦੁੱਧ ਘਿਓ ਨਿਕਲਣਾ। ਹਾਂਜੀ, ਕਹਿੰਦਾ ਘਿਓ ਵੇਖਣ ਵਾਸਤੇ ਤਾਂ ਮਿਹਨਤ ਕਰਨੀ ਪਏਗੀ। ਮਹਾਰਾਜ ਕਹਿੰਦੇ, ਖੁਦਾ ਦੇ ਦਰਸ਼ਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ, ਖੁਦਾ ਐਵੇਂ ਨਹੀਂ ਵੇਖਦਾ। ਕਹਿਣ ਲੱਗੇ, ਹੈਂ, ਖੁਦਾ ਦੇ ਦਰਸ਼ਨਾਂ ਵਾਸਤੇ ਮਿਹਨਤ ਕਰ। ਤੇ ਤੀਜਾ ਸਵਾਲ ਪਤਾ ਕੀ ਸੀ? ਖੁਦਾ ਕਰਦਾ ਕੀ ਹੈ? ਗੱਲ ਕਿਆ ਵਾਹਿਗੁਰੂ। ਮਹਾਰਾਜ ਕਹਿੰਦੇ, ਸਵਾਲ ਦੁਬਾਰਾ ਦੁਹਰਾ। ਕਹਿਣ ਲੱਗਾ ਜੀ ਖੁਦਾ ਕਰਦਾ ਕੀ ਹੈ? ਮਹਾਰਾਜ ਕਹਿੰਦੇ ਪਤਾ ਨਹੀਂ ਲੱਗਾ। ਕਹਿਣ ਲੱਗਾ ਨਹੀਂ। ਮਹਾਰਾਜ ਕਹਿੰਦੇ ਤੂੰ ਮੇਰੀ ਥਾਂ ਤੇ, ਮੈਂ ਤੇਰੀ ਥਾਂ ਤੇ ਹਾਂ। ਕਹਿਣ ਲੱਗੇ ਕਹਿੰਦਾ ਇਹਦਾ ਕੀ ਮਤਲਬ ਹੈ? ਮਹਾਰਾਜ ਕਹਿੰਦੇ ਖੁਦਾ ਇਹੋ ਕਰਦਾ, ਨੀਵਿਆਂ ਨੂੰ ਉੱਚਾ ਕਰ ਦਿੰਦਾ, ਉੱਚਿਆਂ ਨੂੰ ਨੀਵਿਆਂ ਕਰ ਦਿੰਦਾ। ਕਰ ਕੇ ਆਖੋ ਵਾਹਿਗੁਰੂ। ਕਰਮ ਵੇਖ ਕੇ, ਕਰਮ ਵੇਖ ਕੇ ਨੀਵਿਆਂ ਨੂੰ ਉੱਚਾ ਕਰ ਦਿੰਦਾ। ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਭਾਈ ਰੂਪੇ ਨੂੰ ਕਹਿ ਰਹੇ, ਹੱਥ ਜੋੜ ਕੇ, ਨੇਤਰਾਂ ਚ ਜਲ ਹੈ, ਭਾਈ ਰੂਪਾ ਜੀ ਸਾਹਮਣੇ ਖਲੋਤੇ। ਕਹਿਣ ਲੱਗੇ ਸਤਿਗੁਰੂ ਮੈਂ ਨੀਵੀਂ ਜਾਤ ਦਾ। ਮਹਾਰਾਜ ਐਡਾ ਵੱਡਾ ਪ੍ਰਚਾਰਕ ਮੈਨੂੰ ਥਾਪ ਦੇਣ ਲੱਗੇ, ਮੰਜੀ ਦੇ ਦੇਣ ਲੱਗੇ, ਮੈਂ ਥੋੜੀ ਯੋਗ ਹਾਂ? ਸੱਚੇ ਪਾਤਸ਼ਾਹ ਕਹਿਣ ਲੱਗੇ ਰੁਪਿਆ। ਕਹਿਣ ਲੱਗੇ ਮਾਲਕ ਕਰਦਾ ਹੀ ਨੀਵਿਆਂ ਨੂੰ ਉੱਚਾ। ਕਹਿਣ ਲੱਗੇ ਹਾਂਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਵੱਡਿਆਂ ਸੋ ਕਹਿ ਦੋਸਤੀ। ਹਾਂਜੀ, ਵੱਡਿਆਂ ਨਾਲ ਕਾਹਦੀ ਦੋਸਤੀ? ਉਹ ਤੇ ਅੱਗੇ ਹੰਕਾਰ ਨਾਲ ਭਰੇ ਪਏ ਜੀ। ਹਾਂਜੀ, ਨੀਚ ਜਾਤ ਹਰ ਜਪਤੇ ਆ ਉੱਤਮ ਪਦਵੀ ਪਾਏ। ਗੱਜ ਕੇ ਆਖੋ ਵਾਹਿਗੁਰੂ। ਵੱਡੀ ਜਾਤ ਦਾ ਬੰਦਾ ਜਪ ਲਵੇ ਕੋਈ ਵੱਡੀ ਗੱਲ ਨਹੀਂ ਹੈਗੀ। ਕਹਿਣ ਲੱਗੇ ਆਮ ਬੰਦਿਆਂ ਚੋਂ ਜਿਹਨਾਂ ਨੂੰ ਲੋਕ ਦੁਰਕਾਰਦੇ ਨੇ, ਉਹਨਾਂ ਵਿੱਚੋਂ ਕੋਈ ਰੱਬ ਨੂੰ ਜਪੇ, ਕਹਿਣ ਲੱਗੇ ਬੜੀ ਵੱਡੀ ਉੱਤਮ ਪਦਵੀ ਪਾਏਗਾ। ਕਹਿਣ ਨੀਚ ਜਾਤ ਹਰ ਜਪਤੇ ਆ ਉੱਤਮ ਪਦਵੀ ਪਾਏ। ਪੁੱਛੋ ਵਿਦਰ ਦਾਸੀ ਸੁੱਤਾ ਕਿਸਨ ਉਤਰਿਆ ਘਰ ਜਿਸ ਜਾਏ। ਕਹਿਣ ਲੱਗੇ ਦਾਸੀ ਦਾ ਪੁੱਤਰ ਸੀ ਵਿਦਰ, ਸਮੇਂ ਦੇ ਅਵਤਾਰ ਕ੍ਰਿਸ਼ਨ ਜੀ ਉਹਦੇ ਘਰ ਗਏ ਸਨ। ਕਹਿਣ ਲੱਗੇ ਇਹ ਗੁਰੂ ਰਾਮਦਾਸ ਜੀ ਕਹਿ ਰਹੇ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਰੁਪਿਆ ਮਾਲਕ ਨੀਵਿਆਂ ਨੂੰ ਉੱਚੀਆਂ ਕਰ ਦਿੰਦਾ। ਹਾਂਜੀ, ਮਹਾਰਾਜ ਕਹਿੰਦੇ ਤੂੰ ਸ਼ਾਂਤ ਰਹਿ, ਜਿੱਥੇ ਬਿਠਾ ਰਹੇ ਉੱਥੇ ਬਹਿ ਜਾ। ਕਰ ਕੇ ਆਖੋ ਵਾਹਿਗੁਰੂ। ਸਤ ਬਚਨ ਮਹਾਰਾਜ ਇਹ ਕਹਿ ਕੇ ਮੰਜੀ ਦੇ ਦਿੱਤੀ, ਭਾਵ ਪ੍ਰਚਾਰਕ ਥਾਪ ਦਿੱਤਾ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਚਾਰਕ ਬਣਾਇਆ ਉਹਨੂੰ। ਕਹਿਣ ਲੱਗੇ ਰੁਪਿਆ ਹੁਣ ਤੂੰ ਪ੍ਰਚਾਰ ਕਰ, ਪ੍ਰਚਾਰ ਦੀ ਸੇਵਾ ਬਹੁਤ ਵੱਡੀ। ਮਾਫ਼ ਕਰਿਓ, ਹੁਣ ਪ੍ਰਚਾਰ ਕਰਨਾ ਸਾਡੇ ਬੰਦੇ ਪਤਾ ਕਿਉਂ ਸਿੱਖਦੇ? ਮੈਂ ਸਾਫ਼ ਗੱਲ ਕਹਿ ਰਿਹਾ, ਮੈਂ ਵੀ ਉਹਨਾਂ 'ਚ ਸ਼ਾਮਿਲ ਹਾਂ। ਕੱਜ ਕੇ ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿ ਰਿਹਾ, ਝੂਠ ਨਹੀਂ ਕਹਿ ਰਿਹਾ। ਹੁਣ ਕਥਾ ਕਰਨੀ, ਕੀਰਤਨ ਕਰਨਾ, ਪ੍ਰਚਾਰ ਕਰਨਾ ਇਸ ਕਰਕੇ ਸਿੱਖਿਆ ਜਾ ਰਿਹਾ ਵੀ ਬਾਹਰਲੇ ਮੁਲਕਾਂ 'ਚ ਜਾ ਕੇ ਡਾਲਰ ਕਮਾਵਾਂਗੇ। ਗੱਲ ਸੱਚੀ ਹੈ, ਇਹ ਨਹੀਂ ਸਾਡਾ ਜੀਵਨ ਬਣ ਜੇ ਉੱਚਾ ਜਾਂ ਦੁਨੀਆਂ ਨੂੰ ਕੋਈ ਰਸ ਦਿੱਤਾ ਜਾਵੇ। ਹੁਣ ਇਸੇ ਚੀਜ਼ ਵਾਸਤੇ ਪ੍ਰਚਾਰਕ ਬਣਿਆ ਜਾ ਰਿਹਾ, ਪਰ ਵੇਖੋ ਕਿਸ ਤਰ੍ਹਾਂ ਪ੍ਰਚਾਰਕ ਬਣਿਆ ਜਾਂਦਾ। ਐਵੇਂ ਪ੍ਰਚਾਰਕ ਨਹੀਂ ਸੀ ਬਣਿਆ ਜਾਂਦਾ, ਇੰਨੀ ਸੇਵਾ ਕੀਤੀ, ਫਿਰ ਗੁਰੂ ਸਾਹਿਬ ਨੇ ਭਾਈ ਰੂਪੇ ਨੂੰ ਪ੍ਰਚਾਰਕ ਬਣਾਇਆ। ਹਾਂਜੀ, ਮਹਾਰਾਜ ਕਹਿਣ ਲੱਗੇ ਰੂਪੇ ਹੁਣ ਤੂੰ ਜੋ ਕਹੇਗਾ ਉਹ ਸੱਚ ਹੋਈ ਜਾਏਗਾ। ਗੱਲ ਕੇ ਆਖੋ ਵਾਹਿਗੁਰੂ। ਜੋ ਮੁਖੋ ਕਹੇਗਾ ਸੱਚ ਹੋਈ ਜਾਏਗਾ, ਤੇਰਾ ਬਚਨ ਅੜੇਗਾ ਨਹੀਂ। ਕਹਿਣ ਲੱਗੇ ਹਾਂਜੀ, ਉਹ ਆਮ ਕਿਤਾਬਾਂ ਪੜ੍ਹ ਪੜ੍ਹ ਕਥਾਵਾਚਕ ਜਾਂ ਪ੍ਰਚਾਰਕ ਨਹੀਂ ਸੀ ਬਣੇ, ਗੁਰੂ ਦੀ ਕਿਰਪਾ ਨਾਲ ਬਣੇ ਸੀਗੇ। ਮਹਾਰਾਜ ਕਹਿੰਦੇ ਤੇਰੇ ਬਚਨ ਸੇ ਸਤਿਆ ਆ ਗਈ ਹੈ, ਜੋ ਆਖੇਗਾ ਉਹ ਬਚਨ ਸੱਚ ਹੋਈ ਜਾਏਗਾ। ਹਾਂਜੀ, ਹੁਣ ਹੋਰ ਬਚਨ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਰੁਪਿਆ ਅਜੇ ਰੂਪਾ ਜੀ ਦੀ ਸ਼ਾਦੀ ਵੀ ਨਹੀਂ ਹੋਈ, ਪਰ ਮਹਾਰਾਜ ਕਹਿੰਦੇ ਤੇਰੇ ਘਰ 7 ਪੁੱਤ ਪੈਦਾ ਹੋਣਗੇ। ਹਾਂਜੀ, ਅਜੇ ਸ਼ਾਦੀ ਵੀ ਨਹੀਂ ਹੋਈ, ਕੋਈ ਰਿਸ਼ਤੇ ਦੀ ਗੱਲ ਨਹੀਂ, ਕੋਈ ਕੁਛ ਨਹੀਂ, ਪਹਿਲਾਂ ਹੀ ਬਚਨ ਕਰਦਾ। ਮਹਾਰਾਜ ਕਹਿੰਦੇ ਰੂਪੇ ਤੇਰੇ ਘਰ 7 ਪੁੱਤ ਪੈਦਾ ਹੋਣਗੇ। ਹਾਂਜੀ, ਤੇਰਾ ਵੰਸ਼ ਬੜਾ ਵੱਡਾ ਵਧੇਗਾ। ਵੇਖ ਲੋ, ਆਪਸ ਕੋ ਜੋ ਜਾਣਾ ਨੀਚਾ ਸੋ ਗਲੀਆ। ਮਹਾਰਾਜ ਨੇ ਵੱਡਾ ਬਣਾ ਵੀ ਦਿੱਤਾ ਜੀ ਭਾਈ ਰੂਪੇ ਨੂੰ। ਮਹਾਰਾਜ ਕਹਿੰਦੇ ਤੇਰਾ ਵੰਸ਼ ਬਹੁਤ ਵੱਡਾ ਵਧੇਗਾ। ਕਹਿਣ ਲੱਗੇ ਹਾਂਜੀ, ਬਸ ਲੰਗਰ ਦੀ ਸੇਵਾ ਕਰੋ। ਕਹਿਣ ਲੱਗੇ ਲੰਗਰ ਵਰਤਾਇਆ ਕਰੋ, ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜਿਆ ਕਰੋ, ਸੁੱਖ ਪਾਉਂਦੇ ਰਹੋਗੇ, ਤੁਹਾਡੀਆਂ ਕੁੱਲਾਂ ਚ ਲੋਕ ਸੁੱਖ ਪਾਉਣਗੇ। ਹਾਂਜੀ, ਪਰ ਆਪਣੀਆਂ ਕੁੱਲਾਂ ਨੂੰ ਸਿੱਖਿਆ ਦੇ ਦੀ, ਆਪਣੇ ਪੁੱਤਰਾਂ ਨੂੰ ਸੇਵਾ ਦੇ ਦੀ, ਸਬਕ ਦੇ ਦੀ, ਸਿੱਖਿਆ ਦੇ ਦੀ। ਪਤਾ ਕੀ? ਸੇਵਾ ਤੇ ਕਰਨੀ ਮਨ ਨੀਵਾ ਕਰਕੇ ਕਰਨੀ। ਅੱਜ ਕਿਹਾ ਕੋ ਵਾਹਿਗੁਰੂ, ਇਹੋ ਜਿਹੀਆਂ ਗੱਲਾਂ ਬੜੀਆਂ ਔਖੀਆਂ ਤੇ ਸੁਣਨ ਨੂੰ ਵੀ ਨੀ ਬੰਦੇ ਦਾ ਜੀ ਕਰਦਾ ਜੀ, ਤੇ ਕਹਿਣ ਤੋਂ ਤੇ ਸਾਨੂੰ ਵੀ ਡਰ ਲੱਗੀ ਜਾਂਦਾ ਵੀ ਸਾਡਾ ਵੀ ਨੀ ਨੀਵਾ ਹੈਗਾ ਜੀ। ਪਰ ਸੱਚੇ ਪਾਤਸ਼ਾਹ ਕਹਿਣ ਲੱਗੇ, ਰੁਪਏ ਆਪਣੀ ਕੁੱਲ ਨੂੰ ਸਮਝਾ ਦੀ, ਨੀਵਾ ਮਨ ਕਰਕੇ ਸੇਵਾ ਕਰਨਗੇ ਬਹੁਤ ਉੱਚੇ ਜਾਣਗੇ। ਹਾਂਜੀ, ਜਿੰਨਾ ਚਿਰ ਤੱਕ ਤੁਹਾਡੀ ਕੁੱਲ ਵਿੱਚ ਲੰਗਰ ਚੱਲੇਗਾ, ਕਹਿਣ ਲੱਗੇ ਜਿੰਨਾ ਚਿਰ ਤੱਕ ਤੁਹਾਡੀ ਕੁੱਲ ਦੇ ਲੋਕ ਪ੍ਰੇਮ ਨਾਲ ਪਿਆਰ ਨਾਲ ਸੰਗਤ ਨੂੰ ਲੰਗਰ ਛਕਾਉਣਗੇ। ਹਾਂਜੀ, ਵਾਹਿਗੁਰੂ, ਜਿਹੜੀਆਂ ਸ਼ਕਤੀਆਂ ਤੈਨੂੰ ਦਿੱਤੀਆਂ ਉਹ ਤੇਰੀ ਕੁੱਲ ਨੂੰ ਵੀ ਦਿੱਤੀਆਂ ਜਾਂਦੇ। ਭਾਵ ਭਾਈ ਰੂਪਾ, ਤੁਹਾਡਾ ਬਚਨ ਸੱਚਾ ਹੋ ਜਾਏਗਾ, ਤੇਰਾ ਬਚਨ ਸੱਚਾ ਹੋਏਗਾ ਮੂੰਹ ਤੋਂ, ਤੇਰੀ ਕੁੱਲ ਦੇ ਬੰਦੇ ਵੀ ਜੋ ਕਹਿਣਗੇ ਉਹ ਗੱਲ ਸੱਚੀ ਹੋ ਜਾਇਆ ਕਰੇਗੀ। ਪਰ ਕਿੰਨਾ ਚਿਰ ਤੱਕ? ਜਿੰਨਾ ਚਿਰ ਤੱਕ ਕਹਿਣਗੇ ਦਾਲਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਸਬਜ਼ਾ ਵਾਹਿਗੁਰੂ ਜੀ, ਭਾਵ ਪਿਆਰ ਨਾਲ ਲੰਗਰ ਛਕਾਉਂਦੇ ਰਹਿਣਗੇ, ਤੇਰੀਆਂ ਕੁੱਲਾਂ 'ਚ ਸ਼ਕਤੀਆਂ ਤੁਰੀ ਰਹਿਣਗੀਆਂ। ਹਾਂਜੀ, ਜੇ ਤੇਰੇ ਕੁੱਲ 'ਚ ਪਿਆਰ ਤੇ ਲੰਗਰ ਨਹੀਂ ਰਿਹਾ, ਹਾਂਜੀ, ਪਹਿਲਿਆਂ 'ਚ ਜਾ ਕੇ ਰਲ ਜੋ ਕੇ ਕਹਿਣ ਲੱਗੇ। ਪਹਿਲਿਆਂ 'ਚ ਪਹਿਲੇ ਕੀ ਸੀ? ਸਰਵਰੀਆ ਸੀਗੇ ਜੀ, ਭਾਈ ਸਾਧੂ ਦਾ ਬਾਪੂ ਸਰਵਰੀਆ ਸੀਗਾ ਜੀ, ਭਾਈ ਸਾਧੂ ਦਾ ਪੁੱਤਰ ਸੀ ਭਾਈ ਰੂਪਾ ਜੀ। ਪਹਿਲਿਆਂ 'ਚ ਜਾ ਕੇ ਰਲ ਜੋਗੇ, ਪਿਆਰ ਨਾਲ ਸੇਵਾ ਕਰੀ ਚੱਲਿਓ, ਲੰਗਰ ਵਰਤਾਈ ਚੱਲਿਓ, ਵਧੀ ਜਾਓਗੇ। ਹਾਂਜੀ, ਸੇਵਾ ਗੁਰੂ ਘਰ ਦੀ ਕਰਕੇ ਤੂੰ ਕੁੱਲ ਦਾ ਉਦਾਰ ਕਰ ਲਿਆ। ਹਾਂਜੀ, ਸੁਣ ਕੇ ਪਿਤਾ ਤੇ ਪੁੱਤਰ ਦੋਵੇਂ ਖੁਸ਼ ਹੋ ਰਹੇ। ਪਿਤਾ ਉਸ ਘੜੀ ਨੂੰ ਫਲ ਦੇ ਰਿਹਾ, ਉਸ ਘੜੀ ਨੂੰ ਯਾਦ ਕਰ ਰਿਹਾ ਜਦੋਂ ਮੈਂ ਆਪਣੇ ਵਿਆਹ ਵਾਲੇ ਦਿਨ ਪਹਿਲੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਜੀ। ਭਾਈ ਸਾਧੂ ਜੀ, ਹਾਂਜੀ, ਉਸ ਘੜੀ ਨੂੰ ਯਾਦ ਕਰਨ ਦੇ, ਮੇਰੇ ਬਾਪ ਨੇ ਧੱਕੇ ਨਾਲ ਆਖਿਆ ਸੀਗਾ ਆਪਣੀ ਪਤਨੀ ਨੂੰ ਕਿ ਅੱਜ ਤੋਂ ਬਾਅਦ ਗੁਰੂ ਦੇ ਦਰਸ਼ਨ ਨਹੀਂ ਕਰਨੇ। ਇਹ ਨਹੀਂ ਸੀ ਪਤਾ ਵੀ ਸਾਡੀ ਕੁੱਲ ਇਸ ਗੁਰੂ ਨੇ ਉਧਾਰ ਕਰ ਦੇਣਾ, ਇਸੇ ਗੁਰੂ ਜੀ ਨੇ। ਹਾਂਜੀ, ਭਾਈ ਸਾਧੂ ਜੀ ਤੇ ਉਹ ਸਮਾਂ ਯਾਦ ਕਰਨ ਦੇ, ਬਾਰ ਬਾਰ ਉਹ ਸਮਾਂ ਯਾਦ ਕਰਨ ਦੇ। ਹਾਂਜੀ, ਇਹ ਫਿਰ ਮਨ ਨੀਵਾ ਕਰਕੇ ਸੇਵਾ ਕਰਦੇ ਰਹੇ ਜੀ ਬਹੁਤ ਸਮਾਂ। ਹਾਂਜੀ, ਜਨਨੀ ਰੂਪੇ ਕੀ ਹਰਖਾਈ, ਗੱਜ ਕੇ ਰੱਖੋ ਵਾਹਿਗੁਰੂ। ਭਾਈ ਰੂਪੇ ਦੀ ਮਾਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਨੇ ਮੈਨੂੰ ਸੱਤ ਪੋਤਰਿਆਂ ਦਾ ਵਰ ਦੇ ਦਿੱਤਾ ਜੀ, ਵੀ ਤੇਰੇ ਘਰ ਸੱਤ ਪੋਤਰੇ ਪੈਦਾ ਹੋਣਗੇ। ਭਾਈ ਰੂਪੇ ਦੀ ਪਤਨੀ ਉਹ ਵਾਹਿਗੁਰੂ ਮਾਤਾ ਬਹੁਤ ਖੁਸ਼ ਹੋਈ ਜੀ। ਹਾਂਜੀ, ਜਿਹੜੀ ਬੜੇ ਵੱਡੇ ਸਿੱਖ ਰਾਹੀਂ ਪੈਦਾ ਹੋਈ ਸੀਗੀ ਜੀ। ਹਾਂਜੀ, ਬਾਬਾ ਆਕੁਲ ਜੀ ਰਾਹੀਂ ਜਿਸ ਇਸਤਰੀ ਦਾ ਜਨਮ ਹੋਇਆ ਸੀ ਉਹ ਬੀਬੀ ਬਹੁਤ ਖੁਸ਼ ਹੋਈ ਜੀ। ਹਾਂਜੀ, ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਭਾਦੋਂ ਦਾ ਅੱਧਾ ਮਹੀਨਾ ਭਾਈ ਰੂਪੇ ਦੇ ਘਰ ਬਤੀਤ ਕੀਤਾ ਜੀ। ਹਾਂਜੀ, ਤੇ ਸੱਚੇ ਪਾਤਸ਼ਾਹ ਨੇ ਉੱਥੇ ਰਹਿ ਕੇ ਸੁੱਖ ਪ੍ਰਾਪਤ ਕੀਤਾ। ਹਾਂਜੀ, ਤੇ ਭਾਈ ਰੂਪਾ ਜੀ ਵਰਗੇ ਭਾਈ ਸੰਤੋਖ ਸਿੰਘ ਦੱਸਦੇ ਵੀ ਪਤਾ ਨੀ ਕਿੰਨਿਆਂ ਨੂੰ ਨਿਹਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਹਾਂਜੀ, ਦੋਵਾਂ ਲੋਕਾਂ ਦੇ ਸੁੱਖ ਦਿੱਤੇ, ਇਸ ਲੋਕ ਦੇ ਤੇ ਉਸ ਲੋਕ ਦੇ। ਗੱਲ ਕੇ ਰੱਖੋ ਵਾਹਿਗੁਰੂ। ਸੰਗਤ ਜੀ, ਬਚਨ ਕੀਤੇ ਕੱਲੀ ਕੱਲੀ ਗੱਲ ਖੋਲ ਕੇ ਪਤਾ ਕਰ ਦਿੱਤਾ ਜੀ, ਹੈ ਰੂਪੇ ਤੇਰੇ ਘਰ ਸੱਤ ਪੁੱਤਰ, ਪਹਿਲਾਂ ਪ੍ਰਚਾਰਕ ਬਣਾਇਆ ਫਿਰ ਸੱਤ ਪੁੱਤਰਾਂ ਦਾ ਬਚਨ ਕੀਤਾ। ਹਾਂਜੀ, ਫਿਰ ਆਖਿਆ ਤੇਰੀ ਕੁੱਲ 'ਚ ਜਿੰਨਾ ਚਿਰ ਤੱਕ ਲੰਗਰ ਚੱਲਦਾ ਰਹੇਗਾ ਉਨਾ ਚਿਰ ਤੱਕ ਚੜ੍ਹਦੀ ਕਲਾ ਰਹੇਗੀ। ਤੇ ਭਾਈ ਸੰਤੋਖ ਸਿੰਘ ਜੀ ਦੱਸਦੇ, ਉਹ ਕਹਿੰਦੇ ਅੱਜ ਤੱਕ ਭਾਈ ਰੂਪੇ ਜੀ ਦੀ ਕੁੱਲ ਵਿੱਚ ਲੰਗਰ ਚੱਲ ਰਿਹਾ ਜੀ, ਉਹ ਹੁਣ ਵੀ ਗੁਰੂ ਕੇ ਸ਼ਸਤਰ ਬਸਤਰਾਂ ਦੇ ਦਰਸ਼ਨ ਕਰਾਉਂਦੇ ਜੀ। ਆਏ ਗਏ ਨੂੰ ਭਾਈ ਆਹ ਵੇਖੋ ਤੁਸੀਂ ਵੀ ਸੇਵਾ ਕਰੋ, ਸੇਵਾ ਕਰਨ ਵਾਲਿਆਂ ਨੂੰ ਗੁਰੂ ਆਪਣੇ ਤਨ ਦਾ ਚੋੜਾ ਵੀ ਦੇ ਦਿੰਦੇ ਜੀ। ਹਾਂਜੀ, ਸੋ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੋਏਗਾ ਉਹ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਕੱਲ੍ਹ ਤੋਂ ਫਿਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਕਥਾ ਸੱਚੇ ਪਾਤਸ਼ਾਹ ਜੀ ਮਹਾਰਾਜ ਆਰੰਭ ਕਰਾਉ। ਰੱਜ ਕੇ ਆਖੋ ਵਾਹਿਗੁਰੂ, ਕਿਉਂਕਿ ਸ਼ਹੀਦੀ ਦੀ ਕਥਾ ਬਹੁਤ ਲੰਬੀ ਹੈ, ਅਸੀਂ ਇੱਕ ਘੰਟੇ 'ਚ ਧਾਰਨਾ ਲਾ ਕੇ ਬਸ ਹੋ ਜਾਂਦੇ ਵੀ ਤੇਰਾ ਕੀ ਆ ਮਿੱਠਾ ਲੱਗ ਗਿਆ, ਪਰ ਕਥਾ ਬਹੁਤ ਲੰਬੀ ਹੈ। ਪਿਛਲੇ ਸਾਲ ਵੀ ਗੁਰੂ ਜੀ ਨੇ ਕਰਾਈ ਸੀ, ਇਸ ਵਾਰ ਵੀ ਗੁਰੂ ਜੀ ਕਿਰਪਾ ਕਰਨ, ਸਾਰੇ ਆਸੇ ਪਾਸੇ ਨਗਰਾਂ ਵਿੱਚ ਨਗਰ ਦੀ ਸੰਗਤ ਨੂੰ ਦੱਸ ਦਿਓ, ਭਾਈ ਕੱਲ੍ਹ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੀ ਕਥਾ ਆਰੰਭ ਹੋਏਗੀ, ਅਤੇ ਸਾਰੇ ਪਰਿਵਾਰ ਹੀ ਆਪਣੀ ਸੰਗਤ ਦੇ ਜਿੰਨੇ ਪਰਿਵਾਰ ਨੇ ਸਾਰਿਆਂ ਨੂੰ ਬੇਨਤੀ, ਭਾਈ ਇਹ ਇਹਨਾਂ ਦਿਨਾਂ 'ਚ ਠੰਡਾ ਪਾਣੀ ਪੀਂਦੇ ਗੁਰੂ ਅਰਜਨ ਸਾਹਿਬ ਦੀ ਬਦੌਲਤ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਫਰਿੱਜ 'ਚੋਂ ਪਾਣੀ ਕੱਢਿਆ, ਹਾਂਜੀ ਪਾਇਆ ਗਲਾਸ ਵਿੱਚ ਅਤੇ ਠੰਡਾ ਠੰਡਾ ਪੀ ਲਿਆ, ਉਹ ਠੰਡੇ ਠੰਡੇ ਪਾਣੀ ਪਿੱਛੇ ਤੱਤੀਆਂ ਤਵੀਆਂ ਨਾ ਭੁੱਲੀਏ ਜੀ। ਹਾਂਜੀ, ਉਹ ਸਾਰਾ ਪ੍ਰਸੰਗ ਫਿਰ ਆਪਾਂ ਕੱਲ੍ਹ ਨੂੰ ਆਰੰਭ ਕਰਾਂਗੇ, ਗੁਰੂ ਜੀ ਆਰੰਭ ਕਰਾਉਣ। ਅਤੇ ਸਾਧ ਸੰਗਤ ਜੀ ਫਿਰ ਬੇਨਤੀ ਹੈ, ਪਰਿਵਾਰਾਂ ਦੇ ਪਰਿਵਾਰ ਆਇਓ, ਬੱਚਿਆਂ ਨੂੰ ਲੈ ਕੇ ਆਇਓ, ਉਹਨਾਂ ਨੂੰ ਪਤਾ ਲੱਗੇ ਸਾਡੇ ਗੁਰੂ ਜੀ ਕਿੱਡੇ ਵੱਡੇ ਨੇ ਜੀ। ਹਾਂਜੀ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੋਂ ਹੁਣ ਭਾਈ ਰੂਪੇ ਜੀ ਦੀ ਕੁੱਲ ਨੂੰ ਭਾਗ ਲਾਏ, ਭਾਈ ਰੂਪਾ ਜੀ ਦੀ ਕੁੱਲ ਨੂੰ ਨਿਹਾਲ ਕਰਤਾ। ਵੇਖੋ ਮਹਾਰਾਜ ਨੇ ਕਿੱਡੇ ਕਿੱਡੇ ਬੱਚੇ ਬਚਨ ਕਰਤੇ ਜੀ। ਆਮ ਬੰਦਾ ਜਿਹੜੀਆਂ ਗੱਲਾਂ ਨੂੰ ਤਰਸਦਾ ਨਾ ਜੀ, ਤਰਸਦਾ, ਭਾਈ ਰੂਪਾ ਜੀ ਨੂੰ ਗੁਰੂ ਜੀ ਨੇ ਸਹਿਜ ਸੁਭਾਅ ਵਸਤੂਆਂ ਦਿੱਤੀਆਂ, ਕਿਉਂ ਉਹਨਾਂ ਸੇਵਾ ਕਰ ਕਰਕੇ ਗੁਰੂ ਨੂੰ ਵਸ ਕਰ ਲਿਆ ਜੀ, ਗੁਰੂ ਜੀ ਨੂੰ ਸੇਵਾ ਕਰ ਕਰਕੇ ਵਸ ਵਿੱਚ ਕਰ ਲਿਆ, ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਕਹਿਣ ਲੱਗੇ ਬਿਧੀ ਚੰਦ, ਮੇਰਾ ਜੀ ਕਰਦਾ ਤਨ ਵੀ ਦੇ ਦਿਆਂ, ਮਨ ਵੀ ਦੇ ਦਿਆਂ, ਸਾਰਾ ਕੁਝ ਹੀ ਰੂਪੇ ਨੂੰ ਦੇ ਦਿਆਂ, ਰੂਪੇ ਨੂੰ ਸਾਰਾ ਕੁਝ ਹੀ ਦੇ ਦਿਆਂ। ਕਹਿਣ ਲੱਗੇ ਹਾਂਜੀ, ਕਿੱਡੀ ਵੱਡੀ ਗੱਲ ਹੈ ਜੀ। ਆਓ ਸਾਰੇ ਪ੍ਰੇਮ ਨਾਲ ਆਖੋ ਜੀ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਅਰਦਾਸ ਕਰੋ ਸੱਚੇ ਪਾਤਸ਼ਾਹ, ਸਾਨੂੰ ਗਰੀਬਾਂ ਨੂੰ ਵੀ ਆਪਣੇ ਚਰਨਾਂ ਨਾਲ ਰਲਾ ਲਓ, ਅਸੀਂ ਵੀ ਗਰੀਬ ਹੀ ਹਾਂ ਸੱਚੇ ਪਾਤਸ਼ਾਹ। ਠੀਕ ਹੈ ਉੱਚੀਆਂ ਉੱਚੀਆਂ ਕੁੰਡਾਂ 'ਚ ਜਨਮ ਹੋਏ ਨੇ ਸੱਚੇ ਪਾਤਸ਼ਾਹ, ਪਰ ਜਿਹੜੇ ਕੰਮ ਨੇ ਉਹ ਉਹੋ ਜਿਹੇ ਨੇ ਜੀ। ਹਾਂਜੀ, ਵਾਹਿਗੁਰੂ ਜੀ ਦਾ ਨਾਮ ਨਹੀਂ ਜਪਣਾ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥਾਂ ਬਾਣੀ ਚੱਕਿਆ, ਕੌਣ ਕੌਣ ਕਿਹੋ ਕਿਹੋ ਜਿਹੇ ਕੰਮ ਕਰਦਾ ਜੀ। ਹਾਂਜੀ, ਉਹ ਸਾਰਾ ਇੱਕ ਸ਼ਬਦ ਹੈ, ਸਮਾਂ ਆਉਣ 'ਤੇ ਵਿਚਾਰ ਕਰਾਂਗੇ। ਅਰਦਾਸ ਕਰੋ, ਮੋਹੇ ਗਰੀਬ ਕੋ ਲੈ ਹੋ ਰਲਾਏ, ਮੋਹੇ ਗਰੀਬ ਕੋ ਲੈ ਹੋ ਰਲਾਏ, ਅੰਦਰੋਂ ਆਖੋ ਮਹਾਰਾਜ ਅਸੀਂ ਗਰੀਬ ਹੈਗੇ ਹਾਂ ਜੀ। ਭਾਈ ਰੂਪਾ ਜੀ ਨੇ ਆਖਿਆ ਨਾ, ਮਹਾਰਾਜ ਮੈਂ ਗਰੀਬ ਹਾਂ, ਮਹਾਰਾਜ ਕਹਿੰਦੇ ਤੂੰ ਬਹੁਤ ਅਮੀਰ ਹੈ। ਆਪਸ ਕੋ ਜੋ ਜਾਣੈ ਨੀਚਾ, ਮੋਹੇ ਗਰੀਬ ਕੋ ਲੈ ਹੋ ਰਲਾਏ, ਮੋਹੇ ਗਰੀਬ ਕੋ ਲੈ ਹੋ ਰਲਾਏ, ਸਾਰਿਆਂ ਨੂੰ ਗੁਰੂ ਜੀ ਆਪ ਹੀ ਬਖਸ਼ਿਸ਼ ਕਰਨ। ਸਾਰਿਆਂ ਤੇ ਮੇਰਾ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜੋ ਜੀ ਤੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।